हर रंग का लोचा सब कोई गुरमुख रंग चलूला होई मनमुख मुग्ध नर कोरा होए जैसा लोचा रंग न होवे कोए नदर करे तां सतगुर पाए नानक हर रस हर रंग समाए नदर करे तां सतगुर पाए नानक हर रस हर रंग समाए सुही महला चौथा हर कृपा करे मन हर रंग लाए वाहिगुरु जी का खालसा वाहिगुरु जी की फतेह।
सन्मान योग गुरु रूप साध संग जीओ सनेमर फतेह कबूल करनी है। वाहिगुरु जी का खालसा वाहिगुरु जी की फतेह। धन गुरु रामदास जी महाराज ने इस पावन पवित्र वाक दे विच बार बार हरि दे नाम नू हरि रंग नाल तशबीह दित्ती है। हर दूजी पंक्ति दे विच रंग दा जिक्र आया है। मनुखी अचेतन मन दे उत्ते भी इसका बहुत वड्डा प्रभाव दिखाई देंदा है। किसी चीज दे रस बन गया स्वाद बन गया चाहे भोजन है तो मनुख कहिंदा है रंग बन गया। कोई संगीत दी धुन है रस आ गया मनुख कहिंदे ने राग दा रंग बन गया। इसे तरीके नाल हर रस नू हर स्वाद नू हर आनंद नू किसी हद तक मनुख ने रंग नाल ही तशबीह दित्ती है। रंग बन गया रंग बन गए। चूंकि इन्हों सारी पंक्तियां दे भी धन गुरु रामदास जी महाराज ने बार बार हरि रंग की गल की है। देखते हैं परिपूर्ण परमात्मा ने बनस्पति नूं हरा रंग दिता है। फुलां नूं अनेक तरह के रंग दिते ने। पंछियों के चोले भी रंगे हुए दिखाई देते ने। मोर पता नहीं कितने रंग अपने भी समेटी बैठा। पिछले दिन ही मैनू अंडर वाटर वर्ल्ड पानी दे अंदर दी दुनिया एक बना रखी है। अमेरिका दे सागर दे थल्ले की है तो बहुत बड़े एरिए दे सागर दा ही पानी इकट्ठा करके ते सागर दे गहरे तल दे वालवन कोई 3 मील दी गहराई दे थल्ले की है वो सारे जीव जंतु इकट्ठे किए ने। मैं ऐसे ऐसे रंग दिया मछलियां देखियां चित्रकार कोई पेंटर वड्डे तो वड्डा इस ढंग नाल पेंट नहीं कर सकता। इस तरह की तस्वीर नहीं बना सकेगा। इस तरह के रंग नहीं भर सकेगा। एक एक मछली दे कई कई रंग जिवें सतगुर दे उत्ते असीं चंदोआ ताणदे हाँ बिल्कुल चंदोआ नुमा भी मछलियां और चंदोए की तरह उछलदियां ने विचों रंग भी निकलते ने लाइट भी निकलती है। ये सारा मैं पसारा देखिया रंगीन पता नहीं कितने रंग। और इसी तरीके नाल जे कभी गौर मुताला करो मनुख की ये जिहड़ी खलड़ी है इन्हों भी परमात्मा ने कोई एक रंग नहीं दिता। सारा यूरोप वो जो खलड़ी रखता है उन्हों असी कह दें गोरी खलड़ी है चिट्टे ने। सारा अफ्रीका जो अपने जिस्म की खलड़ी रखता है काली है बिल्कुल काली स्याह है। सारे अफ्रीकन काले ने सारे यूरोपियन चिट्टे ने। फिर मंगोल नस्ल है पीला रंग है। भारत देश कई रंग ने गेहूआ रंग है, गोरा रंग है, काला रंग है, जर्दी मायल रंग है। इस देश दे कई रंग दी खलड़िया ने परमात्मा ने बहुत सारे रंग दिते हुए ने। इस तरीके नाल ईरान है, अफगानिस्तान है, ये भी एक आपस देश अपना रंग रखते ने। वर्ष के मनुख नु भी परिपूर्ण परमात्मा ने भिन्न भिन्न रंग दिते ने। पशु ने, पक्षी ने, सारी दी सारी वनस्पति हरे रंग दे च है, पर फुल लगते ने किधरे लाल, किधरे पीले, किधरे जर्दी मायल, पता नहीं कितने रंग दे फुल। ते गुलाब देखने नु मिलते हैं, काला गुलाब, पीला गुलाब, चिट्टा गुलाब, पता नहीं कितने रंग ने। ते हुण असीं किसे रंग नु ये नहीं कह सकते गुलाबी रंग। ਕਿਸੇ ਵਕਤ ਗੁਲਾਬ ਦਾ ਇੱਕੋ ਹੀ ਰੰਗ ਆਉਂਦਾ ਸੀ ਤੇ ਕਹਿ ਦਿੰਦੇ ਸੀ ਗੁਲਾਬੀ ਰੰਗ, ਹੁਣ ਤੇ ਚਿੱਟੇ ਗੁਲਾਬ ਵੀ ਹਨ, ਲਾਲ ਗੁਲਾਬ ਵੀ ਹਨ, ਔਰ ਜਿਸ ਨੂੰ ਅਸੀਂ ਵਾਕਈ ਪਿੰਕ ਗੁਲਾਬੀ ਕਹਿੰਦੇ ਹਾਂ ਉਹ ਗੁਲਾਬ ਹੁਣ ਕਈ ਰੰਗਾਂ ਦੇ ਚ ਹੈ, ਕਾਲਾ ਗੁਲਾਬ ਵੀ ਹੈ। ਵਰਸ ਕੇ ਪਰਮਾਤਮਾ ਨੇ ਫੁੱਲਾਂ ਨੂੰ ਰੰਗ ਇੱਕ ਨਹੀਂ ਦਿੱਤਾ, ਫਲਾਂ ਦੇ ਰੰਗ ਇੱਕ ਨਹੀਂ ਨੇ, ਮਨੁੱਖਾਂ ਦਾ ਰੰਗ ਇੱਕ ਨਹੀਂ ਹੈ, ਪਸ਼ੂ ਪਕਸ਼ੀ ਵੀ ਅਨੇਕਾਂ ਰੰਗਾਂ ਦੇ ਵਿੱਚ ਮਿਲਦੇ ਨੇ ਸਾਨੂੰ। ਰੰਗ ਵਾਸਤਵਿਕ ਵਿੱਚ ਕੀ ਹੈ ਇਹ ਤੇ ਕੋਈ ਵਿਗਿਆਨਕ ਦੱਸੇ, ਪਰ ਮੈਂ ਇਤਨਾ ਅਰਜ਼ ਕਰਾਂ ਰੰਗਾਂ ਦਾ ਮਨੁੱਖੀ ਮਨ ਦੇ ਉੱਤੇ ਆਪਣਾ ਪ੍ਰਭਾਵ ਹੈ ਇਹ ਗੁਰਬਾਣੀ ਦੱਸਦੀ ਹੈ। ਮਨ ਇਕਾਗਰ ਹੈ, ਕੁਛ ਹੋਰ ਰੰਗ ਬਣਦਾ ਹੈ। ਮਨ ਸੋਗ ਤੇ ਚਿੰਤਾ ਦੇ ਚ ਹੈ, ਕੋਈ ਹੋਰ ਰੰਗ ਬਣਦਾ ਹੈ। ਮਨ ਖੁਸ਼ੀ ਦੇ ਚ ਹੈ, ਕੋਈ ਹੋਰ ਰੰਗ ਬਣਦਾ ਹੈ। ਮਨ ਦੁੱਖ ਤੇ ਪੀੜਾ ਦੇ ਚ ਆਂਤਰਿਕ ਰੰਗ ਕੁਛ ਹੋਰ ਬਣਦਾ ਹੈ। ਪਰਿਪੂਰਨ ਪਰਮਾਤਮਾ ਨੇ ਕਿਸੇ ਹੱਦ ਤੱਕ ਪਸ਼ੂ ਪਕਸ਼ੀ ਤੇ ਮਨੁੱਖ ਦੇ ਖੂਨ ਦਾ ਰੰਗ ਲਾਲ ਹੀ ਰੱਖਿਆ। ਖੂਨ ਸਾਰਿਆਂ ਦਾ ਲਾਲ ਹੈ, ਚਾਹੇ ਪਸ਼ੂ ਨੇ, ਪਕਸ਼ੀ ਨੇ, ਕੀੜੇ ਨੇ, ਮਕੌੜੇ ਨੇ, ਚਾਹੇ ਜਲ ਜੰਤੂ ਨੇ, ਮੱਛਲੀਆਂ ਨੇ ਸਾਗਰ ਦੀਆਂ, ਖੂਨ ਲਾਲ ਰੰਗ ਦਾ ਹੈ। ਚਾਹੇ ਸੱਪ ਨੇ, ਚਾਹੇ ਕੀੜੇ ਮਕੌੜੇ ਨੇ, ਲਾਲ ਰੰਗ ਹੈ। ਮਨੁੱਖ ਦੇ ਖੂਨ ਦਾ ਵੀ ਰੰਗ ਲਾਲ ਹੀ ਹੈ। ਇਸ ਤਰੀਕੇ ਨਾਲ ਮੰਨ ਲਿਆ ਗਿਆ ਕਿ ਸਰੀਰਕ ਜੀਵਨ ਲਾਲ ਹੈ, ਜੀਵਨ ਦਾ ਰੰਗ ਲਾਲ ਹੈ। ਇਸ ਦੇਸ਼ ਦੇ ਵਿੱਚ ਹਜ਼ਾਰਾਂ ਸਾਲ ਪਹਿਲੇ ਇੱਕ ਗੱਲ ਸਮਝ ਦੇ ਚ ਆਈ ਕਿ ਸਰੀਰਕ ਜੀਵਨ ਦਾ ਰੰਗ ਲਾਲ ਹੈ, ਖੂਨ ਨਾ ਹੋਵੇ ਮਨੁੱਖ ਨਹੀਂ ਰਹਿ ਸਕਦਾ। ਖੂਨ ਦੀ ਕਮੀ ਹੋ ਜਾਏ, ਖੂਨ ਉੱਪਰੋਂ ਚੜਾਉਣਾ ਪੈਂਦਾ ਹੈ, ਉਪਰਾ ਚੜਾਉਣਾ ਪੈਂਦਾ ਹੈ। ਖੂਨ ਨਾ ਬਣੇ ਮਨੁੱਖ ਬਹੁਤ ਦਿਨ ਤੱਕ ਜ਼ਿੰਦਾ ਨਹੀਂ ਰਹਿ ਸਕੇਗਾ। ਮੈਂ ਪਹਿਲੇ ਵੀ ਅਰਜ਼ ਕੀਤੀ ਹੈ, ਦੁਨੀਆ ਵਿੱਚ ਇਸ ਤਰ੍ਹਾਂ ਦੇ ਮਰੀਜ਼ ਵੀ ਹੈਗੇ ਨੇ, ਭਾਵੇਂ ਥੋੜ੍ਹੇ ਨੇ, ਲੱਖਾਂ 'ਚ ਇੱਕ ਅੱਧ ਖਾਂਦੇ ਤੇ ਸਭ ਕੁਛ ਨੇ, ਖੂਨ ਨਹੀਂ ਬਣਦਾ। ਦੂਰ ਕਿਉਂ ਜਾਈਏ, ਤੇ ਦੇਹਰਾਦੂਨ ਦੇ ਵਿੱਚ ਇੱਕ ਡਾਕਟਰ ਦਾ ਹੀ ਲੜਕਾ, ਹਾਰਟ ਸਪੈਸ਼ਲਿਸਟ ਹੈ, ਡਾਕਟਰ ਹੈ ਬਹੁਤ ਵੱਡਾ, ਸਿੰਘ, ਇੱਕੋ ਹੀ ਲੜਕਾ ਉਸਦਾ, ਘਰ ਗਏ ਉਸਦੇ, ਅੱਖਾਂ ਉਸਦੀਆਂ ਅਸ਼ਕਬਾਰ, ਬੱਚੇ ਨੂੰ ਲੈ ਆਇਆ, ਕਹਿਣ ਲੱਗੇ ਇਹਦੇ ਲਈ ਅਰਦਾਸ ਕਰੋ, ਇਹਦੀ ਸਿਹਤ ਠੀਕ ਨਹੀਂ ਰਹਿੰਦੀ। ਮੈਂ ਕਿਹਾ ਤੁਸੀਂ ਤੇ ਡਾਕਟਰ ਹੋ। ਕਹਿਣ ਲੱਗੇ ਸਾਡੀ ਸਮਝ ਤੋਂ ਪਰੇ ਦੀ ਗੱਲ, ਸਾਡੀ ਪਕੜ ਤੋਂ ਪਰੇ ਦੀ ਗੱਲ ਹੈ, ਇਹ ਖਾਂਦਾ ਪੀਂਦਾ ਸਭ ਕੁਛ ਹੈ, ਖੂਨ ਨਹੀਂ ਬਣਦਾ। ਅਸੀਂ ਹਰ ਮਹੀਨੇ ਇਸ ਨੂੰ ਓਪਰਾ ਖੂਨ ਝਾੜਦੇ ਹਾਂ, ਤੇ ਜਿਸ ਦਿਨ ਨਾ ਝਾੜਿਆ ਇਹ ਮਰ ਜਾਏਗਾ, ਨਹੀਂ ਰਹੇਗਾ। ਮਮਤਾ ਦੇ ਮਾਰੇ ਹੋਏ ਹਰ ਮਹੀਨੇ ਹਜ਼ਾਰਾਂ ਰੁਪਏ ਦਾ ਖਰਚ ਹੈ, ਅਸੀਂ ਕਰਦੇ ਹਾਂ। ਫਿਰ ਤੇ ਮੈਂ ਇਸ ਤਰ੍ਹਾਂ ਦਾ ਮਰੀਜ਼ ਟੋਟਾ ਨਗਰ ਵੀ ਦੇਖਿਆ, ਫਿਰ ਇਸ ਤਰ੍ਹਾਂ ਦੇ ਮਰੀਜ਼ ਮੈਨੂੰ ਸਾਰੀ ਦੁਨੀਆ 'ਚ ਮਿਲੇ। ਕਿਉਂਕਿ ਜਦ ਇਸ ਪਾਸੇ ਦਾ ਦਾਸ ਨੇ ਅਧਿਐਨ ਕੀਤਾ ਤਾਂ ਹਰ ਮੁਲਕ ਦੇ 'ਚ 5-10 ਮਰੀਜ਼ ਐਸੇ ਹਨ, ਕਿਧਰੇ ਜ਼ਿਆਦਾ ਵੀ ਹੋਣਗੇ। ਕਿਉਂਕਿ ਮੈਨੂੰ ਜਿੰਨੇ ਮਰੀਜ਼ ਮਿਲੇ ਸਿੱਖ ਘਰਾਣਿਆਂ 'ਚ ਮਿਲੇ, ਦੂਜੇ ਘਰਾਣਿਆਂ 'ਚ ਵੀ ਹੋਣਗੇ, ਕਿਉਂਕਿ ਸੰਬੰਧ ਸਿੰਘਾਂ ਨਾਲ ਸੀ, ਸਤਸੰਗੀਆਂ ਨਾਲ ਸੀ, ਤਾਂ ਰੋਗੀ ਵੀ ਇਹੀ ਮਿਲੇ। ਤਾਂ ਮੁਸਲਮਾਨ ਘਰਾਣਿਆਂ 'ਚ ਵੀ ਹੋਣਗੇ, ਕ੍ਰਿਸਚਨ ਘਰਾਣਿਆਂ 'ਚ ਵੀ ਹੋਣਗੇ, ਹਿੰਦੂ ਘਰਾਣਿਆਂ 'ਚ ਵੀ ਹੋਣਗੇ। ਐਸੇ ਮਰੀਜ਼ ਜੋ ਖਾਂਦੇ ਪੀਂਦੇ ਤੇ ਸਭ ਕੁਛ ਨੇ, ਖੂਨ ਨਹੀਂ ਬਣਦਾ। ਭੋਜਨ ਚੰਗੇ ਤੋਂ ਚੰਗਾ ਪੌਸ਼ਟਿਕ ਕਰਦੇ ਨੇ, ਖੂਨ ਨਹੀਂ ਬਣਦਾ। ਖੂਨ ਸਰੀਰ ਦਾ ਜੀਵਨ ਹੈ ਤੇ ਖੂਨ ਦਾ ਰੰਗ ਕਾਲਾ ਹੈ। ਹੁਣ ਮੈਂ ਅਰਜ਼ ਕਰਾਂ, ਕਈ ਬੰਦੇ ਭਜਨ ਬਹੁਤ ਕਰਦੇ ਨੇ, ਨਾਮ ਬਹੁਤ ਜਪਦੇ ਨੇ, ਬਾਣੀ ਬਹੁਤ ਪੜ੍ਹਦੇ ਨੇ, ਪ੍ਰੇਮ ਨਹੀਂ ਬਣਦਾ। ਤੇ ਪ੍ਰੇਮ ਦਾ ਰੰਗ ਵੀ ਵਿਦਵਾਨਾਂ ਨੇ ਲਾਲ ਮੰਨ ਲਿਆ, ਰਤਾ। ਏਕ ਰਤੀ ਬਿਨ ਏਕ ਰਤੀ ਕੇ, ਰਤੀ ਲਾਲ ਹੈ, ਰਤੀ ਇੱਕ ਫਲ ਹੈ, ਭਾਰਤ ਵਿੱਚ ਬਹੁਤ ਹੈ, ਇੱਧਰ ਜੰਮੂ ਦੇ ਇਲਾਕੇ ਚ। ਕਹਿੰਦੇ ਨੇ ਇੱਕ ਦਰਖਤ ਨੂੰ ਹਜ਼ਾਰਾਂ ਰੱਤੀਆਂ ਲੱਗਦੀਆਂ ਨੇ, ਪਰ ਸਾਰਿਆਂ ਦਾ ਵਜ਼ਨ ਇੱਕੋ ਹੈ, ਵਜ਼ਨ ਇੱਕੋ ਹੈ। ਆਪਦੀ ਗਿਆਤ ਲਈ ਅਰਜ਼ ਕਰਾਂ, ਇੱਕ ਦਰਖਤ ਨੂੰ ਜੇ ਇੱਕ ਹਜ਼ਾਰ ਸੇਬ ਲੱਗੇ ਨੇ, ਵਜ਼ਨ ਇੱਕ ਨਹੀਂ ਹੈ। ਇੱਕ ਦਰਖਤ ਨੂੰ ਜੇ ਇੱਕ ਹਜ਼ਾਰ ਅੰਬ ਲੱਗੇ ਨੇ, ਤਾਂ ਸਾਰਿਆਂ ਦਾ ਵਜ਼ਨ ਇੱਕ ਨਹੀਂ ਹੈ। ਇੱਕ ਦਰਖਤ ਨੂੰ ਜੇ ਬਹੁਤ ਸਾਰੇ ਕੇਲੇ ਲੱਗੇ ਨੇ, ਕੇਲੇ ਦੇ ਬੂਟੇ ਨੂੰ, ਸਾਰਿਆਂ ਦਾ ਵਜ਼ਨ ਇੱਕ ਨਹੀਂ ਹੈ। ਪਰ ਇੱਕ ਦਰਖਤ ਨੂੰ ਜੇ ਹਜ਼ਾਰਾਂ ਰੱਤੀਆਂ ਲੱਗੀਆਂ ਨੇ, ਸਾਰਿਆਂ ਦਾ ਵਜ਼ਨ ਇੱਕੋ ਹੀ ਹੈ। ਇਸ ਵਾਸਤੇ ਨਾਪ ਤੋਲ ਜੋ ਭਾਰਤ ਵਿੱਚ ਆਰੰਭ ਹੋਈ, ਪਹਿਲਾ ਪਾਠ ਰੱਤੀ ਤੋਂ ਸ਼ੁਰੂ ਹੋਇਆ। ਰੱਤੀਆਂ ਦੀ ਮਿਕਦਾਰ ਵਧਾਉਂਦੇ ਗਏ, ਮਾਸ਼ੇ ਬਣ ਗਏ, ਰੱਤੀਆਂ ਦੀ ਮਿਕਦਾਰ ਵਧਾਉਂਦੇ ਗਏ, ਤੋਲੇ ਬਣ ਗਏ, ਰੱਤੀਆਂ ਦੀ ਹੀ ਮਿਕਦਾਰ ਵਧਾਉਂਦੇ ਗਏ, ਛਟਾਕ ਬਣ ਗਈ, ਸ਼ੇਰ ਬਣ ਗਈ। ਪੁਰਾਣਾ ਨਾਪ ਤੋਲ ਇਹੀ ਸੀ, ਰੱਤੀ। ਰੱਤੀਆਂ ਦਾ ਵਜ਼ਨ ਇੱਕੋ ਹੁੰਦਾ ਹੈ। ਪਰਮਾਤਮਾ ਨੇ ਕੁਝ ਐਸਾ ਹਿਸਾਬ ਕਿਤਾਬ ਰੱਖਿਆ ਹੈ, ਇਹ ਵਜ਼ਨ ਦੇ ਵਿੱਚ ਇੱਕ ਸਾਰ ਆਉਂਦੀਆਂ ਨੇ, ਵੱਧ ਘੱਟ ਨਹੀਂ ਆਉਂਦੀਆਂ। ਤੇ ਰੰਗ ਇਹਨਾਂ ਦਾ ਲਾਲ ਸੂਆ ਲਾਲ। ਕੱਲ ਵੀ ਇਧਰ ਪਿਤਾ ਕਹਿੰਦੇ ਨੇ ਏਕ ਰਤੀ ਬਿਨ ਏਕ ਰਤੀ ਕੇ, ਇੱਕ ਦੀ ਰਤ ਤੋਂ ਬਿਨਾਂ, ਇੱਕ ਦੇ ਪ੍ਰੇਮ ਤੋਂ ਬਿਨਾਂ ਇੱਕ ਰਤੀ ਵਰਗਾ ਹੈ। ਉਹ ਰਤੀ ਮੁਫਤੀ ਹੈ, ਇਹਨਾਂ ਦਾ ਕੋਈ ਖਾਸ ਮੁੱਲ ਨਹੀਂ ਹੈ। ਤੇ ਰੱਤੀ ਦਾ ਵਜ਼ਨ ਵੀ ਕੋਈ ਬਹੁਤ ਜ਼ਿਆਦਾ ਨਹੀਂ ਹੈ, ਭਾਰ ਬਹੁਤ ਜ਼ਿਆਦਾ ਨਹੀਂ। ਚਲੋ ਮਣ ਆਖ ਦੇਈਏ, ਪੁਰਾਣੇ ਨਾਪ ਤੋਲ, ਸ਼ੇਰ ਆਖ ਦੇਈਏ, ਛਟਾਂਕ ਆਖ ਦੇਈਏ, ਤੋਲਾ ਆਖ ਦੇਈਏ, ਕੋਈ ਗੱਲ ਬਣੀ, ਰੱਤੀ ਕੁਛ ਵੀ ਨਹੀਂ। ਇੱਕ ਰੱਤੀ ਜਿੰਨਾ ਦੇ ਦਿਓ, ਇੰਝ ਕਹਿੰਦੇ ਨਾ, ਰੱਤੀ ਜਿੰਨਾ, ਰੱਤੀ ਤੇ ਬਹੁਤ ਥੋੜੀ। ਇਸ ਫਲ ਦਾ ਨਾਂ ਪੈ ਗਿਆ ਰੱਤੀ। ਲਾਲ ਰੰਗ ਕਰਕੇ ਖੂਨ ਨੂੰ ਆਖਿਆ ਗਿਆ ਰੱਤ। ਰੱਤ ਲਾਲ। ਬਾਬਾ ਫਰੀਦ ਕਹਿੰਦੇ ਨੇ, ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਏ। ਰੱਤੀ, ਇੱਕ ਰੱਤੀ ਜਿਤਨੀ ਵੀ ਰੱਤ ਨਹੀਂ ਨਿਕਲੇਗੀ, ਅਗਰ ਕੋਈ ਮੇਰਾ ਤਨ ਚੀਰੇ। ਜੋ ਸ਼ੈ ਰੱਤੇ ਆਪਣੇ, ਬਈ ਜੋ ਰੱਬ ਦੇ ਵਿੱਚ ਰੱਤੇ ਹੋਏ ਨੇ, ਉਹ ਵੀ ਰੱਤ। ਦਰਅਸਲ ਲੋਭ ਵੀ ਇੱਕ ਰੰਗ ਹੈ, ਕਾਮ ਵੀ ਇੱਕ ਰੰਗ ਹੈ, ਹੰਕਾਰ ਵੀ ਇੱਕ ਰੰਗ ਹੈ, ਵਾਸ਼ਨਾ ਵੀ ਇੱਕ ਰੰਗ ਹੈ। ਇਸ ਵਾਸਤੇ ਮੈਂ ਅਰਜ਼ ਕਰਾਂ, ਰੰਗ ਸਵਾਦ ਰਸ ਚਾਹੇ ਦੁਨਿਆਵੀ ਬਣੇ ਚਾਹੇ ਅਧਿਆਤਮਿਕ ਬਣੇ, ਤਸ਼ਬੀਹ ਤੇ ਰੰਗ ਨਾਲ ਹੀ ਦਿੱਤੀ ਜਾਂਦੀ ਹੈ। ਰੰਗ ਬਣ ਗਿਆ, ਭੋਜਨ ਸਵਾਦੀ ਬਣ ਗਿਆ, ਰੰਗ ਬਣ ਗਿਆ, ਚਾਹ ਸਵਾਦੀ ਬਣ ਗਈ ਹੈ, ਬੜੀ ਰੰਗੀਨ ਹੈ ਜੀ। ਰਾਗ ਦੇ ਵਿੱਚ ਰਸ ਆ ਗਿਆ, ਤੋ ਰਾਗ ਰੰਗ, ਰਾਗ ਦਾ ਰੰਗ। ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਏ, ਪਰੀਦਾ ਜੋ ਸ਼ੈ ਰੱਤੇ ਆਪਣੇ, ਤਿੰਨ ਤਨ ਰੱਤ ਨਾ ਹੋਏ। ਜੋ ਰੱਬ ਨਾਲ ਰੱਤੇ ਹੋਏ ਨੇ, ਉਹਨਾਂ ਦੇ ਚ ਰੱਤ ਨਹੀਂ ਹੈ। ਰੱਤ ਲਹੂ, ਰੱਤ ਪ੍ਰੇਮ, ਪ੍ਰੇਮ ਦਾ ਰੰਗ ਲਾਲ ਹੈ। ਅੰਦਰ ਪ੍ਰੇਮੀ ਦੇ ਅੰਦਰ ਲਾਲ ਰੰਗ ਦੀ ਧਾਰੀ ਬਣਦੀ ਹੈ ਜਦੋਂ ਪ੍ਰੇਮ ਨਾਲ ਭਰ ਜਾਏ। ਹੁਣ ਜੋ ਹੈ ਭੋਜਨ ਹਜ਼ਮ ਹੋ ਗਿਆ, ਪਚ ਗਿਆ, ਰਸ ਬਣੇਗਾ, ਇਹੀ ਰਸ ਅੰਦਰ ਸਮਾਂ ਪਾ ਕੇ ਹੁਣ ਬਣ ਜਾਏਗਾ। ਅਖੀਰ ਤੇ ਹੁਣ ਹੀ ਹੈ ਨਾ, ਭੋਜਨ ਦੀ ਸ਼ਿਖਰ ਕੀ ਹੈ ਹੁਣ, ਭਜਨ ਦੀ ਸ਼ਿਖਰ ਕੀ ਹੈ ਪ੍ਰੇਮ। ਹੁਣ ਵੀ ਲਾਲ ਹੈ, ਪ੍ਰੇਮ ਵੀ ਲਾਲ ਹੈ। ਐਵੇਂ ਨਹੀਂ ਸਤਿਗੁਰੂ ਕਹਿੰਦੇ, ਕਮਨ ਬਨੀਰੀ ਤੇਰੀ ਲਾਲੀ, ਕਮਨ ਰੰਗ ਤੂੰ ਭਈ ਗੁਲਾਲੀ। ਇਹ ਲਾਲੀ ਤੇਰੀ ਕਿਵੇਂ ਬਣ ਗਈ, ਇਹ ਲਾਲ ਰੰਗ ਤੈਨੂੰ ਕਿਵੇਂ ਚੜ ਗਿਆ, ਇਹ ਤੇ ਮੈਨੂੰ ਨਹੀਂ ਸਮਝ ਆਈ। ਕਿਸ ਆਧਾਰ ਤੇ ਲਾਲ ਰੰਗ ਨਾਲ ਕੁਝ ਸੱਜਣ ਨਫ਼ਰਤ ਕਰਦੇ ਨੇ, ਵਰਨਾ ਖੂਨ ਦਾ ਰੰਗ ਲਾਲ ਹੈ, ਪ੍ਰੇਮ ਦਾ ਰੰਗ ਲਾਲ ਹੈ, ਇਹ ਰੰਗ ਲਾਲ ਹੈ। ਸੁਹਾਗ ਦਾ ਜੋੜਾ ਪਹਿਨਾਇਆ ਜਾਂਦਾ ਹੈ ਲਾੜੀ ਨੂੰ, ਲਾਲ ਖੂਨ ਦਾ ਰੰਗ ਲਾਲ ਹੈ, ਪ੍ਰੇਮ ਦਾ ਰੰਗ ਲਾਲ ਹੈ, ਗ੍ਰਸਥੀ ਜੀਵਨ ਰਸਦਾਇਕ ਹੋਵੇ, ਰਸ ਦਾ ਰੰਗ ਲਾਲ। ਜੋ ਸ਼ਹਿ ਰੱਤੇ ਆਪਣੇ ਫਰੀਦਾ, ਜੋ ਸ਼ਹਿ ਰੱਤੇ ਆਪਣੇ, ਤਿੰਨ ਤਨ ਰੱਤ ਨਾ ਹੋਏ। ਹੁਣ ਗੱਲ ਤੇ ਬੜੀ ਰਮਜ਼ ਦੇ ਚ ਆਗ ਦਿੱਤੀ ਹੈ ਫਰੀਦ ਨੇ, ਔਰ ਬਿਲਕੁਲ ਠੀਕ ਆਖੀ ਹੈ, ਸਹੀ ਆਖੀ ਹੈ, ਪਰ ਅਰਥ ਕਰਨ ਲੱਗਿਆਂ ਭੁਲੇਖਾ ਪੈ ਸਕਦਾ, ਅਰਥ ਕਰਨ ਲੱਗਿਆਂ ਮੁਗਾਲਤੇ ਪੈ ਸਕਦੇ ਨੇ। ਇਹੀ ਕਾਰਨ ਹੈ ਕਿ ਜਿਨ੍ਹਾਂ ਜਿਨ੍ਹਾਂ ਸ਼ਬਦਾਂ ਨੂੰ ਪੜ੍ਹ ਕੇ ਜਾਂ ਸੁਣ ਕੇ ਅਰਥ ਕਰਨ ਲੱਗਿਆਂ ਮੁਗਾਲਤੇ ਪੈ ਸਕਦੇ ਨੇ, ਸਭ ਤੋਂ ਪਹਿਲੇ ਕੋਸ਼ਿਸ਼ ਕੀਤੀ ਭਾਈ ਗੁਰਦਾਸ ਨੇ, ਉਹਨਾਂ ਸ਼ਬਦਾਂ ਦੇ ਅਰਥ ਲਿਖ ਦਿੱਤੇ ਆਪਣੀਆਂ ਵਾਰਾਂ ਦੇ ਵਿੱਚ, ਕਵਿਤ ਸਵਈਆਂ ਦੇ ਵਿੱਚ। ਮੇਰੀ ਗਿਣਤੀ ਦੇ ਹਿਸਾਬ ਨਾਲ ਕੋਈ 150 ਸ਼ਬਦ ਨੇ ਐਸੇ ਗੁਰੂ ਨਾਨਕ ਦੇ, ਗੁਰੂ ਅਰਜਨ ਦੇਵ ਜੀ ਦੇ, ਚੌਥੇ ਪਾਤਸ਼ਾਹ ਜੀ ਦੇ, ਔਰ ਕੁਛ ਗੁਰੂ ਅਮਰਦਾਸ ਜੀ ਦੇ, ਜੋ ਭਾਈ ਗੁਰਦਾਸ ਨੇ ਖੋਲੇ ਨੇ, ਉਹਨਾਂ ਨੇ ਬਕਾਇਦਾ ਅਰਥ ਕੀਤੇ ਨੇ। ਤੇ ਚੂੰਕਿ ਉਸ ਜ਼ਮਾਨੇ ਵਿੱਚ ਖੋਲੇ ਸਨ, ਸ਼ਬਦਾਂ ਨੂੰ ਖੋਲਿਆ ਸੀ, ਤਾਲਾ ਖੁੱਲਦਾ ਕੁੰਜੀ ਨਾਲ, ਤਾਂ ਭਾਈ ਗੁਰਦਾਸ ਜੀ ਦੀ ਬਾਣੀ ਦਾ ਨਾਂ ਪੈ ਗਿਆ ਕੁੰਜੀ। ਇੱਥੇ ਕੁੰਜੀ, ਇੱਥੇ ਤਾਲੇ ਨੂੰ ਖੋਲ ਦੀਏ, ਸ਼ਬਦਾਂ ਨੂੰ ਖੋਲ ਦੀਏ, ਜਿਹਨਾਂ ਸ਼ਬਦਾਂ ਦੇ ਅਰਥ ਨਹੀਂ ਆਉਂਦੇ, ਸਮਝ ਨਹੀਂ ਪੈਂਦੀ, ਭਾਈ ਸਾਹਿਬ ਜੀ ਖੋਲ ਦਿੰਦੇ ਨੇ। ਤਾਂ ਆਪਦੀ ਬਾਣੀ ਨੂੰ ਇਸ ਆਧਾਰ ਤੇ ਮਾਣ ਮਿਲਿਆ ਕੁੰਜੀ। ਬਾਅਦ ਵਿੱਚ ਪੰਥ ਪ੍ਰਮਾਣਿਕ ਫੈਸਲਾ ਕਿ ਕੀਰਤਨ ਵਿੱਚ ਗੁਰਬਾਣੀ ਤੋਂ ਇਲਾਵਾ ਅਗਰ ਕੁਛ ਗਾਇਨ ਹੋ ਸਕਦਾ ਹੈ ਤਾਂ ਸਿਰਫ ਭਾਈ ਗੁਰਦਾਸ ਜੀ ਦੀ ਬਾਣੀ ਅਤੇ ਭਾਈ ਨੰਦ ਲਾਲ ਦੀ, ਕੀਰਤਨ ਇਸ ਤੋਂ ਇਲਾਵਾ ਹੋਰ ਨਹੀਂ ਹੋ ਸਕਦਾ। ਕਵਿਤਾ ਕਿਸੇ ਨੇ ਸੁਣਾਉਣੀ ਹੈ, ਕਵੀ ਸੁਣਾਉਣਗੇ, ਢਾਡੀ ਵਾਰਾਂ ਸੁਣਾਉਣਗੇ, ਠੀਕ ਹੈ, ਉਹ ਚੱਲ ਸਕਦਾ ਹੈ, ਕਿਉਂਕਿ ਸਤਿਗੁਰ ਕਵੀ ਰੱਖਦੇ ਸਨ। ਕੀਰਤਨ ਪੰਥ ਪ੍ਰਮਾਣਿਕ ਫੈਸਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਭਾਈ ਗੁਰਦਾਸ ਜੀ ਦੀ ਬਾਣੀ, ਨੰਦ ਲਾਲ ਦੀ ਬਾਣੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਸੋਚਿਆ ਰਮਜ਼ ਦੇ ਚ ਜੋ ਗੱਲ ਆਖ ਦਿੱਤੀ ਹੈ ਫਰੀਦ ਨੇ, ਕਿਧਰੇ ਖੋਲਣ ਲੱਗਿਆ ਅਰਥ ਕਰਨ ਲੱਗਿਆਂ ਲੋਕੀ ਅਨਰਥ ਨਾ ਕਰ ਬੈਠਣ। ਫਰੀਦ ਤੇ ਠੀਕ ਕਹਿ ਰਹੇ ਨੇ, ਬਿਲਕੁਲ ਠੀਕ ਕਹਿ ਰਹੇ, ਪਰ ਇਹਦੇ ਅਰਥ ਕੋਈ ਇਹ ਨਾ ਕਰ ਬੈਠੇ ਜੋ ਰੱਬ ਨਾਲ ਰੰਗੇ ਹੋਏ ਨੇ, ਵਾਕਈ ਉਹ ਸੁੱਕੇ ਸੜੇ ਹੁੰਦੇ ਨੇ, ਹੱਡ ਮਾਸ ਨਾੜੀ ਦੇ ਪਿੰਜਰ ਹੁੰਦੇ ਨੇ, ਲਹੂ ਆਉਂਦਾ ਹੀ ਨਹੀਂ, ਖੂਨ ਆਉਂਦਾ ਹੀ ਨਹੀਂ, ਕਿਧਰੇ ਇਹ ਅਰਥ ਨਾ ਕਰ ਬੈਠਣ। ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਏ, ਫਰੀਦਾ ਜੋ ਸ਼ਹਿ ਰੱਤੇ ਆਪਣੇ, ਤਿੰਨ ਤਨ ਰੱਤ ਨਾ ਹੋਏ। ਥੱਲੇ ਹੈ ਮਹੱਲਾ ਤੀਜਾ, ਗੁਰੂ ਅਮਰਦਾਸ ਜੀ ਦੀ ਬਾਣੀ। ਫਰੀਦਾ ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਜੋ ਸ਼ਹਿ ਰੱਤੇ ਆਪਣੇ, ਤਿੰਨ ਤਨ ਲੋਭ ਰੱਤ ਨਾ ਹੋਏ। ਬਹਿ ਪਈਏ ਤਨ ਖੀਣ ਹੋਏ, ਲੋਭ ਰੱਤ ਵਿੱਚੋਂ ਜਾਏ। ਜਿਉਂ ਬਹਿ ਸੰਤਰ ਧਾਤ ਸੁਧ ਹੋਏ, ਤਿਉਂ ਹਰ ਕਾ ਭਾਉ ਦੁਰਮਤ ਮੈਂ ਲਗਵਾਏ। ਉਹਨਾਂ ਦੇ ਅੰਦਰ ਲੋਭ ਦੀ ਰੱਤ ਨਹੀਂ ਆਉਂਦੀ। ਰੱਤ ਪਕੜ, ਰੱਤ ਕਸ਼ਿਸ਼, ਰੱਤ ਲਹੂ ਹੋਣ, ਪਤਾ ਨਹੀਂ ਵਿਗਿਆਨ ਇੱਥੇ ਤੱਕ ਪਹੁੰਚਿਆ ਕਿ ਨਹੀਂ, ਕਿਉਂਕਿ ਮੇਰੀ ਖੋਜ ਨਹੀਂ। ਖੂਨ ਦੇ ਚ ਹੀ ਕਾਮ ਦੇ ਕੀਟਾਣੂ ਨੇ, ਖੂਨ ਦੇ ਚ ਹੀ ਲੋਭ ਹੈ, ਖੂਨ ਦੇ ਚ ਹੀ ਹੰਕਾਰ ਹੈ। ਇਹ ਮੈਂ ਅਰਜ਼ ਕਰਦੇ ਹਾਂ, ਖੂਨ ਦੇ ਚ ਹੀ ਕ੍ਰੋਧ ਹੈ, ਖੂਨ ਦੇ ਚ ਹੀ ਮੋਹ ਹੈ, ਸਭ ਕੁਝ ਖੂਨ ਦੇ ਚ ਹੈ। ਕਿਸੇ ਦੇ ਖੂਨ ਦੇ ਚ ਮੋਹ ਨਹੀਂ ਰਿਹਾ, ਪਕੜ ਨਹੀਂ ਰਹੀ, ਕਹਿੰਦੇ ਨੇ ਇਹਦਾ ਤੇ ਖੂਨ ਚਿੱਟਾ ਹੋ ਗਿਆ, ਸਫੈਦ ਹੋ ਗਿਆ, ਹੈ ਹੀ ਨਹੀਂ ਰਿਹਾ ਹੀ ਨਹੀਂ, ਕੁਛ ਲਾਲੀ ਨਹੀਂ ਰਹੀ, ਰਤਿਆਈ ਨਹੀਂ ਰਹੀ। ਤਾਂ ਮੈਂ ਅਰਜ਼ ਕਰਾਂ, ਖੂਨ ਲਾਲ ਹੈ ਤਾਂ ਇਹ ਲੋਭ, ਇਹ ਹੰਕਾਰ, ਇਹ ਕਾਮ, ਇੰਝ ਕਹਿ ਲਓ ਲਾਲ ਰੰਗ ਹੀ ਰੱਖਦੇ ਨੇ। ਧਨ ਚੰਗਾ ਚੌਖਾ ਮਿਲ ਗਿਆ, ਲੋਭੀ ਦੇ ਅੰਦਰ ਇੱਕ ਰੰਗ ਬਣ ਜਾਂਦਾ, ਉਹਦੇ ਖੂਨ ਦੇ ਚ ਉਛਾਲ ਆ ਜਾਂਦਾ। ਹੰਕਾਰੀ ਨੂੰ ਪ੍ਰਭਤਾ ਮਿਲ ਗਈ ਹੈ, ਸਤਾ ਮਿਲ ਗਈ ਹੈ, ਕੁਰਸੀ ਮਿਲ ਗਈ ਹੈ, ਰੰਗ ਬਣ ਜਾਂਦਾ, ਉਹਦੇ ਖੂਨ ਦੇ ਚ ਉਛਾਲ ਆ ਜਾਂਦਾ। ਔਰ ਮੈਂ ਇਹ ਅਰਜ਼ ਕਰਾਂ, ਇਸੇ ਤਰੀਕੇ ਨਾਲ ਵਾਸ਼ਨਾ ਗ੍ਰਸੇ ਮਨੁੱਖ ਦੀ ਕਾਮ ਪੂਰਤੀ ਹੋ ਗਈ ਹੈ, ਖੂਨ ਦੇ ਚ ਉਛਾਲ ਆ ਜਾਂਦਾ, ਰੋਲ ਰੰਗ ਵੀ ਲਾਲ ਹੈ, ਸਭ ਕੁਛ ਸਰੀਰਕ ਰੰਗ, ਸਰੀਰਕ ਰਸਾਂ ਦਾ ਰੰਗ ਲਾਲ ਹੈ, ਅਧਿਆਤਮਿਕ ਰਸ ਇਹ ਵੀ ਲਾਲ ਹੈ। ਹਰੀ ਦਾ ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਸ਼ੈ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ। ਉਹਨਾਂ ਦੇ ਅੰਦਰ ਲੋਭ ਦੀ ਰਤ ਨਹੀਂ ਆਉਂਦੀ। ਹੁਣ ਮੈਂ ਇਸਨੂੰ ਇੰਜ ਵੀ ਬਿਆਨ ਕਰਾਂ, ਜਦ ਕਿਸੇ ਦੇ ਅੰਦਰ ਪ੍ਰੇਮ ਦੀ ਲਾਲੀ ਪੈਦਾ ਹੁੰਦੀ ਹੈ ਤਾਂ ਹੋਣ ਦੇ ਚੋਂ ਕ੍ਰੋਧ ਦੀ, ਹੰਕਾਰ ਦੀ, ਕਾਮ ਦੀ ਲਾਲੀ ਨਿਕਲ ਜਾਂਦੀ ਹੈ, ਇਹ ਸਭ ਕੁਛ ਨਿਕਲ ਜਾਂਦਾ ਹੈ। ਲਾਲੀ ਰਹਿੰਦੀ ਹੈ ਪਰ ਲਾਲੀ ਆਪਣਾ ਮਿਜ਼ਾਜ ਬਦਲ ਦਿੰਦੀ ਹੈ, ਸੁਭਾਅ ਬਦਲ ਜਾਂਦਾ ਹੈ, ਤਾਸੀਰ ਬਦਲ ਜਾਂਦੀ ਹੈ। ਪਹਿਲੇ ਹੋਣ ਦੇ ਚ ਕਾਮ ਸੀ, ਹੁਣ ਹੋਣ ਦੇ ਚ ਰਾਮ ਹੈ। ਪਹਿਲੇ ਹੋਣ ਦੇ ਚ ਲੋਭ ਸੀ, ਹੁਣ ਹੋਣ ਦੇ ਚ ਹੀ ਸੰਤੋਖ ਹੈ। ਪਹਿਲੇ ਹੋਣ ਦੇ ਚ ਹੰਕਾਰ ਸੀ, ਹੁਣ ਹੋਣ ਦੇ ਚ ਨਿਰਮਾਣਤਾ ਹੈ। ਹੰਕਾਰ ਵਸ ਹੋ ਕੇ ਕਿਸੇ ਦੀ ਗਰਦਨ ਕੱਟਣਾ ਚਾਹੁੰਦਾ ਸੀ, ਇਹ ਹੁਣ ਨਿਰਮਾਣ ਹੋ ਗਿਆ, ਕਿਸੇ ਤੋਂ ਸਦਕੇ ਹੋਣਾ ਚਾਹੁੰਦਾ, ਸ਼ਹੀਦ ਹੋਣਾ ਚਾਹੁੰਦਾ, ਕੁਰਬਾਨ ਹੋਣਾ ਚਾਹੁੰਦਾ। ਤੋ ਕੁਰਬਾਨ ਹੋਣ ਵਾਸਤੇ ਵੀ ਤੇ ਇੱਕ ਖੂਨ ਦੇ ਚ ਉਛਾਲ ਚਾਹੀਦਾ ਹੈ, ਔਰ ਕਿਸੇ ਦੀ ਗਰਦਨ ਕੱਟਣ ਵਾਸਤੇ ਵੀ ਖੂਨ ਦੇ ਚ ਉਛਾਲ ਚਾਹੀਦਾ ਹੈ। ਇਕਬਾਲ ਇਸ ਨੂੰ ਇੰਜ ਬਿਆਨ ਕਰਦੇ ਨੇ, ਇੱਕ ਬੂੰਦ ਗਰ ਚਾਹੇ ਤੋ ਤੂਫਾਨ ਬਣ ਜਾਏ, ਇੱਕ ਫੂਲ ਗਰ ਚਾਹੇ ਤੋ ਗੁਲਿਸਤਾਨ ਬਣ ਜਾਏ, ਇੱਕ ਖੂਨ ਕੇ ਕਤਰੇ ਮੇਂ ਵੋ ਤਾਸੀਰ ਹੈ, ਇੱਕ ਕੌਮ ਕੀ ਤਵਾਰੀਖ ਕਾ ਅਨਵਾਨ ਬਣ ਜਾਏ। ਇੱਕ ਬੂੰਦ ਖੂਨ ਕਿਧਰੇ ਉਛਲ ਪਏ ਤੇ ਮਨੁੱਖਤਾ ਦੇ ਸਾਰੇ ਇਤਿਹਾਸ ਦਾ ਉਹ ਸਿਰਲੇਖ ਬਣ ਜਾਏਗਾ, ਅਨਵਾਨ ਬਣ ਜਾਏਗਾ, ਸਿਰਮੌਰ ਹੋ ਜਾਏਗਾ। ਕਿਸੇ ਦੇ ਖੂਨ ਵਿੱਚ ਹੀ ਉਛਾਲ ਪੈਦਾ ਹੁੰਦਾ ਹੈ, ਭਗਤ ਬਣ ਜਾਂਦਾ ਹੈ, ਸ਼ਹੀਦ ਬਣ ਜਾਂਦਾ ਹੈ, ਬ੍ਰਹਮਗਿਆਨੀ ਬਣ ਜਾਂਦਾ ਹੈ, ਉਛਾਲ ਤੋਂ ਬਿਨਾਂ ਤੇ ਨਹੀਂ। ਇੱਕ ਖੂਨ ਕੇ ਕਤਰੇ ਮੇਂ ਵੋ ਤਾਸੀਰ ਹੈ, ਇੱਕ ਕੌਮ ਕੀ ਕਿਸੇ ਸਮੁੱਚੀ ਉਮਤ ਕੌਮ, ਇੱਕ ਕੌਮ ਕੀ ਤਵਾਰੀਖ ਕਾ ਅਨਵਾਨ ਬਣ ਜਾਏ। ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਮੇਰੇ ਹੋਣ ਦੇ ਚ ਹੰਕਾਰ ਨਹੀਂ ਰਿਹਾ, ਮੇਰੇ ਹੋਣ ਦੇ ਚ ਲੋਭ ਨਹੀਂ ਰਿਹਾ, ਮੇਰੇ ਹੋਣ ਦੇ ਚ ਵਾਸ਼ਨਾ ਨਹੀਂ ਰਹੀ। ਅਗਰ ਜੀਵਨ ਹੋਣ ਹੈ ਤਾਂ ਸਮਝ ਲਓ ਸਭ ਕੁਛ ਹੋਣ ਦੇ ਚ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਸਭ ਕੁਛ ਹੋਣ ਦੇ ਚ ਹੈ। ਇੱਕ ਬੱਚਾ ਮਾਂ ਦਾ ਦੁੱਧ ਪੀ ਰਿਹਾ, ਦੁੱਧ ਹੋਣ ਨਹੀਂ ਹੈ ਔਰ ਕੁਛ ਨਹੀਂ ਹੈ। ਅਗਰ ਮਾਂ ਵਿੱਚ ਹੁਣ ਨਹੀਂ ਤਾਂ ਫਿਰ ਦੁੱਧ ਵੀ ਨਹੀਂ, ਹੁਣ ਹੀ ਤੇ ਦੁੱਧ ਬਣ ਰਿਹਾ। ਇੰਝ ਕਹਿ ਲਓ ਇੱਕ ਬੱਚਾ ਮਾਂ ਦਾ ਹੁਣ ਹੀ ਪੀ ਰਿਹਾ ਔਰ ਕੀ ਹੈ। ਕੁਐਕਰ ਸਾਧੂ ਦੁੱਧ ਨਹੀਂ ਪੀਂਦੇ, ਕਹਿੰਦੇ ਨੇ ਪਸ਼ੂਆਂ ਦਾ ਖੂਨ ਪੀਣਾ, ਨਹੀਂ ਪੀਂਦੇ। ਇਸ ਤਰ੍ਹਾਂ ਸਾਡੇ ਦੇਸ਼ ਵਿੱਚ ਵੀ ਕੁਛ ਸਾਧੂ, ਕ੍ਰਿਸਚਨ ਸਾਧੂ ਜਿਹੜੇ ਕੁਐਕਰ ਨੇ, ਨਹੀਂ ਪੀਂਦੇ। ਇਸ ਦੇਸ਼ ਵਿੱਚ ਕੁਛ ਸਾਧੂ ਦੁੱਧ ਨਹੀਂ ਪੀਂਦੇ, ਕਹਿੰਦੇ ਨੇ ਮਾਸ ਮਾਸ ਹੈ, ਦੁੱਧ ਸੂਕਸ਼ਮ ਮਾਸ ਹੈ, ਉਹ ਅਸਥੂਲ ਮਾਸ ਹੈ, ਇਹ ਸੂਕਸ਼ਮ ਮਾਸ ਹੈ, ਇਹ ਮਾਸ ਦਾ ਤੱਤ ਹੈ। ਜਿਵੇਂ ਬਦਾਮ ਖਾਦਾ ਜਾਂ ਫਿਰ ਕਿਸੇ ਨੇ ਬਦਾਮ ਰੋਗਨ ਲੈ ਲਿਆ, ਬਦਾਮ ਰੋਗਨ ਬਦਾਮਾਂ ਦਾ ਤੱਤ, ਮਾਸ ਖਾ ਲਿਆ, ਮਾਸ ਦਾ ਤੱਤ ਦੁੱਧ, ਮਾਸ ਦਾ ਨਿਚੋੜ। ਜਿਸ ਪਸ਼ੂ ਚ ਖੂਨ ਨਹੀਂ, ਜਿਸ ਮਾਂ ਚ ਖੂਨ ਨਹੀਂ, ਉੱਥੇ ਦੁੱਧ ਵੀ ਕੋਈ ਨਹੀਂ। ਦੁੱਧ ਤੇ ਖੂਨ ਚ ਬਣਦਾ, ਹੋਰ ਕਿੱਥੋਂ ਬਣਦਾ। ਦੁੱਧ ਖੂਨ ਦਾ ਇਹ ਰੂਪ ਹੈ, ਖੂਨ ਹੀ ਦੁੱਧ ਬਣਦਾ। ਇੰਜ ਕਹਿ ਲਓ ਸਭ ਕੁਝ ਖੂਨ ਹੀ ਹੈ। ਕ੍ਰੋਧ ਇੱਕ ਖੂਨ ਹੈ, ਕਾਮ ਇੱਕ ਖੂਨ ਹੈ, ਹੰਕਾਰ ਇੱਕ ਖੂਨ ਹੈ, ਪਰ ਦੂਰ ਕਿਉਂ ਜਾਓ, ਪ੍ਰੇਮ ਇੱਕ ਖੂਨ ਹੈ। ਪਤਾ ਨਹੀਂ ਕੋਈ ਸਾਇੰਟਿਸਟ ਮੇਰੇ ਨਾਲ ਸਹਿਮਤ ਹੋਵੇਗਾ ਕਿ ਨਹੀਂ, ਇਹ ਗੱਲ ਵੱਖਰੀ ਹੈ, ਤੇ ਮੈਨੂੰ ਸਹਿਮਤ ਕਰਨ ਦੀ ਕੋਈ ਦਿਲਚਸਪੀ ਵੀ ਨਹੀਂ ਹੈ। ਤੇ ਮੈਂ ਇਤਨੀ ਅਰਜ਼ ਕਰਦਿਆਂ, ਖੂਨ ਦੀ ਹੀ ਮਹਿਮਾ, ਖੇਡ ਸਾਰੀ ਖੂਨ ਦੀ। ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਦਸ ਬੈਰਾਗਨ ਮੋਹੇ ਬਸ ਕੇਨੀ, ਪੰਚੋਂ ਕਾ ਮਿਟਨਾਓ, ਸੱਤਰ ਦੋਏ ਭਰੇ ਅੰਮ੍ਰਿਤਸਰ, ਬਿਖ ਕੋ ਮਾਰ ਘਟਾਓ, ਪਾਛੇ ਬਹੁਰ ਨਾ ਆਵਨ ਪਾਓ, अमृत बाणी कटते उचरो आत्म को समझाओ। सत्तर ते दो बहत्तर मोटियां नाड़ा ने शरीर दे, सत्तर दो है बहत्तर हो गए। आयुर्वेद ग्रंथा के मुताबिक बहत्तर मोटियां नाड़ा ने, इन्हों का फिर हजारां छोटिया नसा नाल संबंध जुड़े हुए हैं। जैसे पावर हाउस तो बिजली मिल रही है तारा दे राही घर घर दे सारे शहर, इस तरह सारे शरीर नू जीवन मिलता है नसा दे दौड़दे हुए खून तो। पैर दे खून नहीं दौड़ेगा पैर सुन्न हो जाएगा लकवा हो जाएगा, हाथ दे खून नहीं दौड़ेगा हाथ काम नहीं करेगा, अखां तक खून ना पहुंचे तो अखां अंधिया हो जाएंगी। खेड ते सारी खून दी है, इंज कह लो हाथ की ने खून, पैर की ने खून, जबान की है खून, अखां की ने खून, दिल दिमाग की है खून, ते जे सूक्ष्म तंतुआ दे राही दिमाग तक भी खून ना पहुंचया तो फिर की है? कुछ भी नहीं, मनुख सोच नहीं सकेगा, गया खत्म। सारे शरीर दे जो खून दौड़दा है यही सारे शरीर का जीवन है, जिस अंग विच नहीं दौड़ेगा सुन हो जाएगा, हाथ सुन हो जाएंगे, लकवा हो रहा है कि नहीं खून दौड़ करता, दोवें लत्तां नहीं कम कर दिया, बोलते भी नहीं, कुछ खाते पीते सब कुछ ने, और उम्र के हिसाब नाल उन्हां दा कद बुद भी वध आया है। डॉक्टर ने इन्ने ही कहा पूर्ण तौर पर खून गर्दिश नहीं कर रहा पैरों के हाथों के, जिन्ना चाहिए उन्ना नहीं है, तो हाथ पैर सुनना है कुछ नहीं करते। हुन काफी भारी बरकम शरीर हो गया, खून की गर्दिश ही जीवन की गर्दिश है। भगत नामदेव जी महाराज कहते ने सत्तर दो चूंकि बहत्तर मोटियां नाड़ा ने, फिर इस नाल हजारां छोटियां नसां का संबंध है, मेन मुखी बहत्तर ने, मूल रूप दे ए नसा बहत्तर ने। जैसे असी बार इंद्रिया की गिनती कर लेंदे हैं, दो पैर ने, दो हथ ने, दो कन ने, दो अखा ने, नासका दे दो सुराख ने, इस तरीके नाल प्राचीन विज्ञान ने योगियों ने अंतर नाड़िया की गिनती भी की है, बहत्तर ने, और ये बहत्तर नाड़िया मोटिया ने अस्थूल ने। सत्तर दोए भरे अमृत सर, इस सत्तर ते दो जड़िया बहत्तर मोटिया नाड़ा ने नामदेव कहते ने अमृत रस नाल भर गई ने, अमृत गर्दिश कर रहे हैं, खून नहीं घूम रहा अमृत घूम रहे है, मेरे शरीर विच अमृत गर्दिश कर रहे हैं, तो शरीर विच अमृत गर्दिश कर रहे हैं तो दृष्टि विच अमृत होवेगा, बोलां विच अमृत होवेगा, करनी विच अमृत होवेगा, अमृतमयी कर्म होणगे, अमृतमयी बोल होणगे, अमृतमयी दृष्टि होवेगी, क्योंकि सारा खून जो अमृत हो गया है। तो अमृत दे मुखालफ की है जहर, खून जहरीला भी हो सकता है, खून विच बड़ी जहर हो सकती है, ईर्षालु मनुख दे खून विच जहर बहुत आती है, क्रोधी मनुख दे खून की जहर बहुत आती है, जहरीला होता है, कभी उसके बोल कोड़े जहरीले, कभी उसकी तकनी बड़ी जहरीली, उसके कर्म बड़े जहरीले। इस संबंध से एक महान विज्ञानिक ने सबूत भी मुहैया कर दिता सी, आज तो कोई 50-60 साल पहले, डॉक्टर फ्राइड ने जर्मनी दे, उसके पड़ोस दे एक बीबी अपना बच्चा ले आई मुर्दा रोंदी हुई, 6-7 महीनों का बच्चा, उन्हें डॉक्टर के अगों रखिया। हालांकि ये डॉक्टर सिर्फ दिमागी तल का ही इलाज करता सी, पागलों का इलाज करता सी, इस ढंग का डॉक्टर नहीं सी, पर पड़ोस दे चूंकि यही डॉक्टर सी तो बिचारी ले आई रोंदी हुई, कहन लगी डॉक्टर साहब मैं हैरान हाँ, मेरी गोद विच मेरा दूध पींदे आया बच्चा मर गया, देखो ये दम तोड़ गया। वाकई डॉक्टर ने देखा, हाँ हाथ पैर ठंडे हो गए, मर चुके हैं, खत्म है, और उन्हें कह देता इन मरिया भी 17-18 मिनट हो जाने चाहिए ने, इतना हो गया समा, ये क्यों मर गया? चंगा भला सी, बिल्कुल ठीक ठाक सी, ਰੋ ਰਿਹਾ ਸੀ ਤਾਂ ਮੈਨੂੰ ਦੁੱਧ ਪਿਲਾਉਣ ਲੱਗ ਪਈ, ਦੁੱਧ ਪੀਂਦਿਆਂ ਹੀ ਮਰ ਗਿਆ। ਚੰਗਾ ਭਲਾ ਸੀ ਪਤਾ, ਇਸ ਮਹਾਨ ਮਨੋ ਚਿੰਤਕ ਔਰ ਦੁਨੀਆਂ ਭਰ ਵਿੱਚ ਮਸ਼ਹੂਰ ਮਾਰੂਫ ਇਸ ਡਾਕਟਰ ਨੇ, ਇਸ ਦਾਰਸ਼ਨਿਕ ਤੇ ਚਿੰਤਕ ਨੇ ਉਸ ਬੀਬੀ ਤੋਂ ਇਹ ਪੁੱਛਿਆ, ਪਹਿਲੇ ਤੂੰ ਮੈਨੂੰ ਇਹ ਦੱਸ, ਜਦ ਇਸ ਨੂੰ ਤੂੰ ਦੁੱਧ ਪਿਲਾ ਰਹੀ ਸੀ ਤੇਰੀ ਮਾਨਸਿਕ ਦਸ਼ਾ ਕੀ ਸੀ? ਮਾਨਸਿਕ ਦਸ਼ਾ, ਪਾਗਲਾਂ ਦਾ ਇਲਾਜ ਕਰਦਾ ਸੀ, ਦਿਮਾਗੀ ਤਲਾ ਇਲਾਜ ਕਰਨ ਵਾਲਾ ਇਹ ਬੰਦਾ, ਤੇਰੀ ਮਾਨਸਿਕ ਦਸ਼ਾ ਕੀ ਸੀ? ਕਹਿੰਦੇ ਮਾਨਸਿਕ ਦਸ਼ਾ ਕੁਛ ਨਾ ਪੁੱਛੋ, ਪਤੀ ਨਾਲ ਝਗੜਾ ਚੱਲ ਰਿਹਾ ਸੀ, ਕ੍ਰੋਧ ਨਾਲ ਮੈਂ ਭਰੀ ਹੋਈ ਸੀ, ਸਾਡਾ ਝਗੜਾ ਚੱਲ ਰਿਹਾ ਸੀ, ਇਹ ਵਿਚਕਾਰ ਰੋਣ ਲੱਗ ਪਿਆ ਤਾਂ ਮੈਂ ਇਸਨੂੰ ਦੁੱਧ ਪਿਲਾਉਣ ਲੱਗ ਪਈ, ਪਰ ਮੇਰਾ ਕ੍ਰੋਧ ਉਸੇ ਤਰੀਕੇ ਨਾਲ ਉਬਲੇ ਹੋਇਆ, ਸਾਡਾ ਝਗੜਾ ਚੱਲ ਰਿਹਾ ਸੀ। ਤਾਂ ਪਤਾ ਫਰਾਇਡ ਨੇ ਕੀ ਆਖਿਆ, ਤੂੰ ਦੁੱਧ ਨਹੀਂ ਪਿਲਾਇਆ, ਜ਼ਹਿਰ ਪਿਲਾਈ ਹੈ ਇਸਨੂੰ, ਤੇਰੀ ਜ਼ਹਿਰ ਨਾਲ ਮਰਿਆ, ਤੂੰ ਜ਼ਹਿਰ ਦਿੱਤੀ ਹੈ। ਜਦ ਤੂੰ ਕ੍ਰੋਧ ਨਾਲ ਭਰ ਗਈ ਤਾਂ ਸਰੀਰ ਦੇ ਜਿਹੜੀਆਂ ਜ਼ਹਿਰੀਲੀਆਂ ਗ੍ਰੰਥੀਆਂ ਨੇ ਉਹਨਾਂ ਨੇ ਖੂਨ ਨੂੰ ਜ਼ਹਿਰੀਲਾ ਕਰ ਦਿੱਤਾ, ਕਿ ਖੂਨ ਜ਼ਹਿਰੀਲਾ ਹੋ ਗਿਆ ਤਾਂ ਦੁੱਧ ਆਪੇ ਜ਼ਹਿਰੀਲਾ ਹੋਏਗਾ, ਦੁੱਧ ਬਣਦਾ ਹੀ ਖੂਨ ਤੋਂ, ਆਉਂਦਾ ਹੀ ਖੂਨ ਤੋਂ। ਇਹ ਬੱਚਾ ਤੇਰੀ ਜ਼ਹਿਰ ਨਾਲ ਮਰਿਆ, ਇਹ ਤੇ ਵਿਗਿਆਨਿਕ ਸਬੂਤ ਵੀ ਹੋ ਗਏ। ਤੇ ਜੇ ਖੂਨ ਵਿੱਚ ਇਤਨੀ ਜ਼ਹਿਰ ਹੋ ਸਕਦੀ ਹੈ ਤਾਂ ਖੂਨ ਵਿੱਚ ਅੰਮ੍ਰਿਤ ਵੀ ਹੋ ਸਕਦਾ ਹੈ। ਭਗਤ ਨਾਮਦੇਵ ਕਹਿੰਦੇ ਨੇ, 70 ਦੋਏ ਭਰੇ ਅੰਮ੍ਰਿਤ ਸਰ, ਇਹ 72 ਮੋਟੀਆਂ ਨਾੜਾਂ ਅੰਮ੍ਰਿਤ ਨਾਲ ਭਰ ਗਈਆਂ ਨੇ। ਅੰਮ੍ਰਿਤ ਹੀ ਅੰਮ੍ਰਿਤ ਹੈ। ਦੂਸਰਾ ਮੈਂ ਇਹ ਵੀ ਅਰਜ਼ ਕਰਾਂ, ਅਗਰ ਵਾਕਈ ਇਤਨਾ ਅੰਮ੍ਰਿਤ ਹੈ ਤਾਂ ਬਾਹਰ ਦੀ ਜ਼ਹਿਰ ਦਾ ਅਸਰ ਨਹੀਂ ਹੋਵੇਗਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਦਾਈ ਨੇ ਦਹੀਂ ਵਿੱਚ ਜ਼ਹਿਰ ਦਿੱਤਾ ਸੀ, ਥੋੜ੍ਹੀ ਜਿਹੀ ਦਹੀਂ ਅੰਦਰ ਚਲੀ ਗਈ ਸੀ, ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੇਖ ਲਿਆ ਤੇ ਰੁਕਵਾ ਦਿੱਤਾ, ਕੀ ਖਿਲਾ ਰਹੀ ਹੈ ਛੋੜ, ਮਹਾਰਾਜ ਦਹੀਂ ਖਿਲਾ ਰਹੀ ਹੈ, ਦਹੀਂ ਨਹੀਂ ਖਿਲਾ ਰਹੀ ਤੂੰ। ਲੇਕਿਨ ਕੁਛ ਦਹੀਂ ਤੇ ਅੰਦਰ ਚਲੀ ਗਈ ਸੀ, ਉਹ ਹੱਥ ਜੋੜ ਕੇ ਕੰਬਦੇ ਹੱਥਾਂ ਨਾਲ ਕਹਿਣ ਲੱਗੇ, ਨਹੀਂ ਮਹਾਰਾਜ ਦਹੀਂ ਖਿਲਾ ਰਹੀ ਹੈ, ਨਹੀਂ। ਉਹ ਦਹੀਂ ਸਤਿਗੁਰਾਂ ਨੇ ਥੱਲੇ ਸੁੱਟੀ, ਬਿੱਲੀ ਨੇ ਚੱਟੀ, ਬਿੱਲੀ ਤੜਪ ਤੜਪ ਕੇ ਮਰ ਗਈ। ਦੱਸ ਤੂੰ ਦਹੀਂ ਖਿਲਾ ਰਹੀ ਸੀ? ਨਹੀਂ ਮਹਾਰਾਜ, ਗਲਤੀ ਹੋ ਗਈ, ਪ੍ਰਿਥੀ ਚੰਦ ਨੇ ਜ਼ਹਿਰ ਮਿਲਾਈ ਸੀ, ਦਾਈ ਨੂੰ ਕਾਬੂ ਕੀਤਾ ਸੀ, ਤੂੰ ਖਿਲਾ। ਲੇਕਿਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਕਾਇਆ ਐਸੀ ਅੰਮ੍ਰਿਤ ਨਾਲ ਭਰੀ ਹੋਈ, ਜ਼ਹਿਰ ਨੇ ਅਸਰ ਨਹੀਂ ਕੀਤਾ। ਇੱਕ ਹੋਰ ਉਦਾਹਰਣ, ਚਿਤੌੜਗੜ੍ਹ ਦੇ ਰਾਣੇ ਨੇ ਮੀਰਾ ਨੂੰ ਮਾਰਨਾ ਚਾਹਿਆ, ਮੀਰਾ ਉਸਦੀ ਪਤਨੀ ਸੀ, ਔਰ ਉਹ ਆਪਣਾ ਤਾਲਮੇਲ ਮੀਰਾ ਨਾਲ ਨਹੀਂ ਬਿਠਾ ਸਕਿਆ ਸੀ। ਉਹ ਕਹਿੰਦਾ ਸੀ ਮੈਨੂੰ ਪਤਨੀ ਚਾਹੀਦੀ ਹੈ, ਤੇ ਸੰਧਣੀ ਮਿਲ ਗਈ ਹੈ, ਇੱਥੇ ਅੱਠੇ ਪੈਰ ਸਮਾਧੀ ਲੀਨ ਰਹਿੰਦੀ ਹੈ, ਇੱਥੇ ਕ੍ਰਿਸ਼ਨ ਦੀ ਭਗਤਣੀ, ਇੱਥੇ ਪ੍ਰੇਮ ਦੇ ਰੰਗ ਵਿੱਚ ਰੰਗੀ ਹੋਈ, ਇਹ ਨਹੀਂ ਚਾਹੀਦੀ ਮੈਨੂੰ। ਹੁਣ ਰਾਜਪੂਤ ਘਰਾਨਾ, ਰਾਜਪੂਤ ਘਰਾਨੇ 'ਚ ਪੜਦਾ ਬੜਾ, ਰਾਜਪੂਤਾਂ ਦੀ ਗੈਰਤ, ਤੂੰ ਸੋਚਿਆ ਚਲੋ ਇਸਨੂੰ ਮਾਰ ਦਈਏ, ਖਤਮ ਕਰ ਦਈਏ, ਘਰੋਂ ਕੱਢਾਂਗੇ ਤੇ ਉੱਪਰ ਤੋਮਤਾਂ ਆਣਗੀਆਂ, ਇਲਜ਼ਾਮ ਲੱਗਣਗੇ, ਔਰ ਬਰਾਦਰੀ ਦੇ 'ਚ ਰਾਜਵਾੜਿਆਂ 'ਚ ਮੇਰਾ ਨਾਮ ਬਦਨਾਮ ਹੋਵੇਗਾ, ਚਲੋ ਮਾਰ ਦਈਏ। ਤੂੰ ਮਾਰਨ ਦਾ ਡੰਗ ਕੀ ਕੱਢਿਆ? ਜ਼ਹਿਰ ਮਿਲਾਇਆ ਪਾਣੀ ਦੇ 'ਚ, ਦਿੱਤਾ ਗੋਲੀ ਨੂੰ, ਆਖਿਆ ਜਾ ਮੀਰਾਂ ਨੂੰ ਦੇ ਦੇ ਤੇ ਕਹਿ ਦੇ ਬਿੰਦਰਾ ਬੰਦ ਤੋਂ ਚਰਨਾਮਤ ਆਇਆ ਹੈ ਸ੍ਰੀ ਕ੍ਰਿਸ਼ਨ ਜੀ ਦਾ, ਇਹ ਲੈ ਮੰਦਰ ਦਾ ਚਰਨਾਮਤ ਹੈ। ਜਿਉਂ ਗੋਲੀ ਨੇ ਕਿਹਾ ਮੀਰਾਂ ਚਰਨਾਮਤ ਹੈ, ਦੁਆਰਕਾਧੀਸ਼ ਮੰਦਰ ਦਾ ਚਰਨਾਮਤ ਹੈ, ਪੀ ਗਈ ਬਰਾ ਹੋਇਆ ਕਟੋਰਾ, ਪੀ ਗਈ ਅੰਮ੍ਰਿਤ ਜਾਣ ਕੇ, ਨਹੀਂ ਮਰੀ। ਇਤਿਹਾਸ ਹੈ, ਖੂਨ ਵਿੱਚ ਇਤਨਾ ਅੰਮ੍ਰਿਤ, ਬਾਹਰ ਦੀ ਜ਼ਹਿਰ ਨੇ ਕੰਮ ਨਹੀਂ ਕੀਤਾ। ਫਿਰ ਇੱਕ ਫਨੀਅਰ ਨਾਗ ਵੀ ਭੇਜਿਆ ਪਿਟੋਰੀ ਦੇ 'ਚ, ਆਖਿਆ ਕਿ ਫੁੱਲ ਨੇ ਇਸ ਦੇ 'ਚ ਪੂਜਾ ਲਈ, ਹਾਰ ਹੈ, ਲੇਕਿਨ ਇਸ ਫਨੀਅਰ ਨਾਗ ਦੇ ਡੰਗ ਮਾਰਨ ਨਾਲ ਵੀ ਨਹੀਂ ਮਰੀ, ਤਾਂ ਫਿਰ ਘਰੋਂ ਕੱਢਿਆ। ਇਹ ਮਰਦੀ ਤੇ ਹੈ ਹੀ ਨਹੀਂ, ਨਾ ਸੱਪ ਦਾ ਜ਼ਹਿਰ ਇਸ ਨੂੰ ਮਾਰਦਾ, ਨਾ ਸੰਖੀਆ ਇਸ ਨੂੰ ਮਾਰਦਾ, ਪਤਾ ਨਹੀਂ ਕਿਸ ਤਰ੍ਹਾਂ ਦੀ ਬਣੀ ਹੋਈ ਹੈ। ਪਰ ਕੌਣ ਦੱਸੇ ਖੂਨ ਅੰਮ੍ਰਿਤ ਹੋ ਗਏ, ਕਾਮ ਦਾ ਅੰਸ਼ ਖੂਨ ਦੇ 'ਚ ਆਉਂਦਾ ਹੈ, ਰਾਮ ਦਾ ਅੰਸ਼ ਵੀ ਖੂਨ ਦੇ 'ਚ ਹੈ, ਕ੍ਰੋਧ ਵੀ ਖੂਨ ਦੇ 'ਚ ਹੈ, ਦਇਆ ਵੀ ਖੂਨ ਦੇ 'ਚ ਹੈ, ਪ੍ਰੇਮ ਵੀ ਖੂਨ ਦੇ 'ਚ ਆਉਂਦਾ ਹੈ, ਮੋਹ ਵੀ ਖੂਨ ਦੇ 'ਚ ਹੈ। ਮੋਹ ਨਾ ਹੋਵੇ तो अक्सर लोग कह दें तेरे ते खून चिट्टा हो गया, ना प्यो नाल संबंध, ना मां नाल संबंध, ना बच्चों नाल संबंध, ना भैणा नाल संबंध, ना भरावां नाल संबंध, ना पत्नी नाल, तेरा ते खून ही चिट्टा हो गया, सफेद हो गया, लाली रही नहीं। मोह इहदा रंग भी लाल है पर प्रेम का रंग भी लाल है। कितनी मर्ज़ करा जीवन चाहे शरीर का है, जीवन चाहे अध्यात्मक है, रंग ते लाल ही है। यही कारण है कि गुरु ग्रंथ साहब दे विच दी लंबी चौड़ी व्याख्या है। इस संबंध विच मैं कुछ लेख भी लिखण दी कोशिश कीती सी। इस संबंध विच दास दी गुरु दी दित्ती हुई मत नाल कोई अपनी सोचनी बनी और इहनूं मैं लिखती रूप भी देण दी कोशिश कीती। जीवन ते लाल ही है क्योंकि जीवन खून है। शहादत दा जज्बा भी खून विच पैदा होवेगा पर किसे नूं कतल करना है कि जज्बा भी खून विच पैदा होगा। खून दा उछाल ही काम है, खून दा उछाल ही नाम है, प्रभु दा नाम। एक खून के कतरे में वो तासीर है, एक कौम की तवारीख का अनवान बन जाए। 70 दोए भरे अमृत सिर, बिख को मार कड़ाऊं। भाई साहब भाई नंदलाल धन गुरु गोबिंद सिंह जी महाराज दे मुखार बिंद चो निकले हुए बोलां बारे शब्दां बारे तशबीह इंज देंदे ने। गुलाल अफशानी अज दस्ते मुबारक जमीनो आसमारा सुरखुरू कर। भाई साहब भाई नंदलाल ए मेरे पातशाह ऐसा गुलाल है थोड़े कोल, तुसी छिड़के जमीन ते आसमान नो लाल रंग नाल रंग छड़े है। जमीनो आसमारा सुरखुरू कर। भाई साहब भाई नंदरा जमीन आसमान छोटे ते वड्डे नो सियाने ते मूर्ख नो तुसी ते लाल रंग नाल रंग छड़े है। ऐसी लाली चाड़ दित्ती तुसी, ऐसी सुरखी दे दित्ती। जमीनो आसमारा सुरखुरू कर। रंग बाकी भी ने मैं नहीं कहता पर जीवन का रंग लाल है। शरीरक जीवन का रंग लाल है, चाहे पशुओं का जीवन है, पक्षियों का जीवन है, कीड़े मकोड़ों का जीवन है, सप्पां का जीवन है, जल जंतुओं का जीवन है, मनुखों का जीवन है। जीवन का रंग ते लाल ही है, खून लाल है। लाल गुलाल गहबरा सच्चा रंग चढ़ाओ। और लाल रंग तिसको लगा जिसके वड भागा, मैला कभी न हो गई न लागे दागा। भारत के प्राचीन साधुओं ने जे भगवा भेस धारण कर लिया सी, लाल रंग के कपड़े पा ले सन शुरू शुरू, जिन्होंने पाए उन्होंने कोई अपने अंदर लाल रंग की धारी जरूर देखी सी। प्रेम का रंग लाल है, रब्बी प्यार का रंग लाल है। ये झलक जरूर देखी सी, बाद में दूसरे ने नकल कर ली। कह लो ये दुनिया च नकल बहुत आती है, असल बहुत थोड़ी आती, बहुत थोड़ी, बहुत घट, सब नकल है। कविता महापुरुषों के अंदरों निकली, बाकी सब नकल कर रहे हैं। और की कोई विरले ही ने जिन्हों के अंदरों कविता निकलती हो गए। कोई विरले संगीतकार ने तानसेन की तरह जो किधरे अंदरों निकलता हो संगीत, ये तो सब नकल करते हैं, सब नकल करते हैं। थोड़े जिया ने जिन्हों के अंदरों संगीत निकलता हो, अंदरों फिलसफा निकलता हो, अंदरों विचार निकलती हो, बाकी तो सब नकल कर रहे हैं। विचारों की नकल, कवितावां की नकल, संगीत की नकल, महापुरशां के चाल चलन की नकल, भी जिमें वह जीवते सन उस तरह जीवी है, जिमें वह पहनते सन उ पहनी है, जो वह खाते सन असी खाई है। नकल 99% नकल ही चलती है। असली लभना हो तो फिर अख चाहिए है उन्होंने 99 एक पासे करके कोई एक लभना। संगीत अंदरों निकलता है, कविता अंदरों निकलती है, विचार अंदरों निकलते हैं, फिलसफा अंदरों निकलता है और दर्शन अंदरों ही निकलता है, बाहर की कोई गल नहीं है। इस तरह जैसे काम की अंश अंदर है, लोभ की अंश अंदर है, अहंकार की अंश अंदर है, क्रोध की अंश अंदर है, खून दे चे। मैं अर्ज करा प्रेम के रंग में गुरु नानक ने बकायदा लाल ही मने है। भाई नंद लाल ने लाल ही मने है। गुरु अर्जन देव जी ने लाल ही मने है। ਕਵਨ ਬਣੀ ਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ। ਇਹ ਜੀਵਨ ਹੈ ਚਾਹੇ ਅਧਿਆਤਮਿਕ ਹੈ ਚਾਹੇ ਸਰੀਰਕ ਹੈ, ਲਾਲ ਹੈ। ਕੱਢ ਦਿਓ ਸਾਰਾ ਖੂਨ, ਹੁਣੇ ਮਨੁੱਖ ਮੁਰਦਾ ਹੋ ਜਾਏਗਾ। ਲਾਲੀ ਕੱਢ ਦੇ ਇਸ ਦਿਨ ਕੁਛ ਵੀ ਨਹੀਂ ਰਹੇਗਾ। ਇਹ ਗੱਲ ਵੱਖਰੀ ਹੈ ਕਿ ਖਲੜੀ ਭਾਵੇਂ ਕਾਲੀ ਹੋਵੇ ਭਾਵੇਂ ਗੋਰੀ ਹੋਵੇ, ਭਾਵੇਂ ਜ਼ਰਦੀ ਮਾਇਲ ਹੋਵੇ ਭਾਵੇਂ ਗੇਮਾ ਰੰਗ ਹੋਵੇ ਭਾਵੇਂ ਸਾਂਵਰਾ ਰੰਗ ਹੋਵੇ, ਜੀਵਨ ਤੇ ਲਾਲੀ ਹੈ, ਖੂਨ ਤੇ ਲਾਲੀ ਹੈ। ਤੇ ਲਾਲੀ ਕੱਢ ਦਿਓ, ਨਾ ਇਹ ਗੋਰੀ ਚਮੜੀ ਵਾਲਾ ਰਹੇਗਾ, ਨਾ ਇਹ ਕਾਲੀ ਚਮੜੀ ਵਾਲਾ, ਨਾ ਇਹ ਜ਼ਰਦੀ ਮਾਇਲ, ਨਾ ਇਹ ਸਾਂਵਲਾ, ਨਾ ਇਹ ਗੇਵਾ ਰੰਗ ਦਾ। ਇਹ ਹਜ਼ਾਰਾਂ ਰੰਗ ਜੋ ਮਨੁੱਖਾਂ ਦੇ ਨੇ, ਸਭ ਰੰਗ ਬੇਰੰਗ ਹੋ ਜਾਣਗੇ। ਇੱਕੋ ਹੀ ਰੰਗ ਕੱਢ ਦਈਏ, ਲਾਲ ਰੰਗ, ਖੂਨ ਕੱਢ ਦਈਏ, ਕੁਛ ਵੀ ਨਹੀਂ ਜੀ ਸਕਣਗੇ, ਨਹੀਂ ਜ਼ਿੰਦਾ ਰਹਿ ਸਕਣਗੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਤ੍ਰਿਪਤਾ ਜੀ, ਆਪ ਜੀ ਦੇ ਮਾਤਾ ਜੀ, ਮੋਹ ਵਸ ਹੋ ਕੇ ਕਹਿਣ ਲੱਗੇ, ਪੁੱਤਰ ਨਾਨਕ ਜੇ ਤੂੰ ਘਰ ਦੇ ਚ ਰਵੇ ਨਾ। ਕਥਾ ਬੜੀ ਲੰਬੀ ਚੌੜੀ ਹੈ ਜੋ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ, ਜਾਂ ਜਨਮ ਸਾਖੀ ਦੇ ਦੋਵੇਂ ਜਗ੍ਹਾ ਤੇ ਹੈ। ਟੂਕ ਮਾਤਰ ਅੰਸ ਮਾਤਰ ਮੈਂ ਤੁਹਾਡੇ ਸਾਹਮਣੇ ਰੱਖਦਾ। ਜੇ ਤੂੰ ਘਰ ਵਿੱਚ ਰਵੇਂ ਤੇ ਮੈਂ ਤਰ੍ਹਾਂ ਤਰ੍ਹਾਂ ਦੇ ਰੰਗ ਦੀ ਪੁਸ਼ਾਕ ਬਣਾ ਕੇ ਤੈਨੂੰ ਪਹਿਨਾਵਾਂ, ਪਰ ਤੂੰ ਵੱਖ ਵੱਖ ਰੰਗਾਂ ਦੇ ਕੱਪੜੇ ਪਾਵੇਂ ਤੇ ਮੈਂ ਤੈਨੂੰ ਦੇਖ ਕੇ ਖੁਸ਼ ਹੋਵਾਂ। ਪਰ ਬਦਕਿਸਮਤੀ ਹੈ, ਤੂੰ ਘਰੋਂ ਨਿਕਲਣਾ ਤੇ 12-12 ਸਾਲ ਤੇਰੀ ਖਬਰ ਕੋਈ ਨਹੀਂ, ਕੋਈ ਪਤਾ ਨਹੀਂ। ਘਰ ਰਵੇਂ ਤੇ ਮੈਂ ਤੈਨੂੰ ਤਰ੍ਹਾਂ ਤਰ੍ਹਾਂ ਦੇ ਰੰਗ ਦੀ ਪੁਸ਼ਾਕ ਪਹਿਨਾਵਾਂ। ਸਤਿਗੁਰੂ ਕਹਿਣ ਲੱਗੇ, ਮਾਂ ਗਮ ਨਾ ਕਰ, ਤੂੰ ਪੀੜਤ ਨਾ ਹੋ, ਮੈਂ ਤੇ ਰੋਜ਼ ਤਰ੍ਹਾਂ ਤਰ੍ਹਾਂ ਦੇ ਰੰਗ ਦੀ ਪੁਸ਼ਾਕ ਪਹਿਨਦਾ, ਪਤਾ ਨਹੀਂ ਕਿਤਨੇ ਰੰਗ ਮੈਂ ਬਦਲਦਾ। ਕਫਨੀ ਪਹਿਨ ਕੇ ਆਇਆ, ਅਸੀਂ ਤੇ ਇਹ ਦੇਖਿਆ ਤੈਨੂੰ, 12 ਆਇਆ ਕਫਨੀ ਪਾਈ ਹੋਈ ਹੈ। ਇੱਕ ਗੈਤੀ ਮਾਰਨਾ, ਇੱਕ ਤਰ੍ਹਾਂ ਦੇ ਚੋਲੇ ਨੂੰ ਕਫਨੀ ਕਹਿੰਦੇ ਨੇ। ਜਿਹੜਾ ਮਨੁੱਖ ਮੌਤ ਕਬੂਲ ਕਰ ਲਵੇ ਨਾ, ਤੇ ਉਸਨੇ ਜਿਹੜੇ ਕੱਪੜੇ ਪਾਏ ਹੋਣ ਉਹਨੂੰ ਕਹਿੰਦੇ ਸਨ ਕਫਨੀ, ਕਫਨ, ਕਫਨ ਪਹਿਨਦੇ। ਲੋਕੀ ਮਰ ਕੇ ਪਹਿਨਦੇ ਨੇ, ਅਸੀਂ ਜੀਵਦੇ ਹਾਂ ਜੀ ਪਹਿਨਦੇ। ਮੌਤ ਕਬੂਲ, ਮਰ ਕੇ ਵੀ ਮਰਨਾ ਕਈਆਂ ਨੂੰ ਕਬੂਲ ਨਹੀਂ ਆਉਂਦਾ, ਮਰ ਜਾਂਦੇ ਨੇ ਫਿਰ ਕਫਨ ਪਹਿਨਾਉਂਦੇ ਨੇ। ਮਹਾਂਪੁਰਸ਼ ਕਹਿੰਦੇ ਨੇ ਮਰਨਾ ਜਦ ਕਬੂਲ ਹੈ ਤਾਂ ਹੁਣ ਕਫਨ ਵੀ ਪਹਿਲੇ ਹੀ ਪਹਿਨਦੇ ਆ। ਉਹਨਾਂ ਦੇ ਪਹਿਰਾਵੇ ਨੂੰ ਕਹਿੰਦੇ ਨੇ ਕਫਨੀ, ਕਫਨ ਪਹਿਨਦੇ, ਕਫਨੀ ਧਾਰਨ ਕਰ ਲਈ ਹੈ। ਤੋ ਤ੍ਰਿਪਤਾ ਜੀ ਕਹਿੰਦੇ ਨੇ ਕਫਨੀ ਪਹਿਨ ਕੇ ਆਇਆ, ਹੋਰ ਕੀ ਹੈ, ਉਹ ਵੀ ਮੈਲੀ ਕੁਚੈਲੀ, ਕਫਨੀ ਪਾਈ ਹੋਈ ਹੈ। ਕਦੋਂ ਪਹਿਨਦਾ ਤੂੰ ਵੱਖ ਵੱਖ ਇਹ ਰੰਗਾਂ ਦੇ ਕੱਪੜੇ, ਕੌਣ ਪਹਿਨਾਉਂਦਾ ਹੈ? ਤੋ ਸਾਹਿਬ ਕਹਿੰਦੇ ਨੇ, ਰੱਤਾ ਪਹਿਨਣ ਮਨ ਰੱਤਾ, ਸੁੱਪੇ ਦੀ ਸਤਦਾਨ, ਨੀਲੀ ਸਿਆਈ ਕਦਾ ਕਰਨੀ, ਪੈਰਣ ਪੈਰ ਧਿਆਨ, ਕਮਰ ਬੰਦ ਸੰਤੋਖ ਕਾ, ਧਨ ਜੋ ਬਨ ਤੇਰਾ ਨਾਮ ਬਾਬਾ, ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈ ਦੇ ਤਨ ਪੀੜੀਏ, ਮਨ ਮੇ ਚਲੇ ਵਿਕਾਰ। ਮਾਂ, ਇਹ ਮੇਰਾ ਮਨ ਜੋ ਪਰਮਾਤਮਾ ਦੇ ਨਾਮ ਵਿੱਚ ਰੱਤਾ ਗਿਆ, ਇਹ ਜੋ ਪਿਆਰ ਦੀ ਉਮੰਗ ਪੈਦਾ ਹੋਈ ਹੈ, ਇਹ ਤੇ ਮੈਂ ਲਾਲ ਰੰਗ ਦੇ ਕੱਪੜੇ ਪਹਿਨੇ ਨੇ, ਹਰ ਵਕਤ ਪਹਿਨੇ ਨੇ। ਰੱਤਾ ਪਹਿਨਣ, ਰੱਤਾ ਲਾਲ, ਰੱਤਾ ਪਹਿਨਣ ਮਨ ਰੱਤਾ, ਮਨ ਜੋ ਰੱਤਾ ਗਿਆ, ਮਨ ਜੋ ਪਿਆਰ ਵਿੱਚ ਰੱਤਾ ਗਿਆ, ਪ੍ਰੇਮ ਦਾ ਰੰਗ ਲਾਲ ਹੈ। ਮੈਂ ਫਿਰ ਅਰਜ਼ ਕਰਾਂ, ਕੋਈ ਭੋਜਨ ਛਕੇ, ਭੋਜਨ ਦਾ ਅਖੀਰ ਕੀ ਹੈ? ਸਰੀਰ ਦੇ ਵਿੱਚ ਖੂਨ। ਕੋਈ ਭਜਨ ਕਰੇ ਤਾਂ ਭਜਨ ਦਾ ਅਖੀਰ ਕੀ ਹੈ? ਪ੍ਰੇਮ। ਛਕਿਆ ਹੋਇਆ ਭੋਜਨ ਖੂਨ ਨਹੀਂ ਬਣਿਆ, ਇਹ ਸਰੀਰਕ ਤਲ ਤੇ ਰੋਗੀ ਹੈ। ਕੀਤਾ ਹੋਇਆ ਭਜਨ ਪ੍ਰੇਮ ਨਹੀਂ ਬਣਿਆ, ਇਹ ਮਾਨਸਿਕ ਤਲ ਤੇ ਰੋਗੀ ਹੈ, ਇਹ ਠੀਕ ਨਹੀਂ ਹੈ। ਬੰਦਾ 50 ਸਾਲ ਹੋ ਗਏ ਨੇ ਭਜਨ ਕਰਦੇ ਆ, ਪ੍ਰੇਮ ਤੇ ਹੈ ਹੀ ਕੋਈ ਨਹੀਂ। ਸਾਰੀ ਜ਼ਿੰਦਗੀ ਹੋ ਗਈ ਗੁਰਦੁਆਰੇ 'ਚ ਮੱਥਾ ਰਗੜਦੇ ਆ, ਪ੍ਰੇਮ ਤੇ ਹੈ ਹੀ ਕੋਈ ਨਹੀਂ। ਅਜੇ ਵੀ ਤਰਕ ਹੈ, ਅਜੇ ਵੀ ਕ੍ਰੋਧ ਹੈ, ਅਜੇ ਵੀ ਈਰਸ਼ਾ ਲਈ ਫਿਰਦਾ, ਜ਼ਹਿਰ ਲਈ ਫਿਰਦਾ। ਜ਼ਿੰਦਗੀ ਤੇ ਹੈ ਕੋਈ ਨਹੀਂ ਇਸਦੇ ਕੋਲ। ਅਜੇ ਵੀ ਬੋਲਣਾ ਜ਼ਹਿਰੀਲਾ ਹੈ, ਤਕਣੀ ਦੇ 'ਚ ਜ਼ਹਿਰ ਹੈ, ਅੰਮ੍ਰਿਤ ਤੇ ਹੈ ਕੋਈ ਨਹੀਂ। ਤੇ ਮਾਨਸਿਕ ਤਲ ਤੇ ਰੋਗੀ ਹੈ, ਠੀਕ ਨਹੀਂ ਹੈ। ਸਰੀਰਕ ਤਲ ਤੇ ਕੋਈ ਕੋਈ ਰੋਗੀ ਆਉਂਦਾ, ਕੋਈ ਕੋਈ। ਮੈਂ ਅਰਜ਼ ਕਰਾਂ, ਮੈਂ ਇਸ ਬਾਰ ਸਾਰੇ ਭਾਰਤ ਦੇ 'ਚ ਸਿੱਖ ਘਰਾਣਿਆਂ 'ਚ ਇਹ ਦੋ ਮਰੀਜ਼ ਦੇਖੇ ਸਨ, ਦੇਹਰਾਦੂਨ ਤੇ ਟਾਟਾ ਨਗਰ। ਹੁਣ ਨਹੀਂ ਬਣਦਾ, ਹੋ ਸਕਦਾ ਬਾਕੀ ਘਰਾਣਿਆਂ 'ਚ ਵੀ ਆਉਣ, ਲੇਕਿਨ ਕੋਈ ਬਹੁਤ ਗਿਣਤੀ ਨਹੀਂ ਹੈ ਕਿ ਕੋਈ ਖਾਂਦਾ ਹੋਵੇ ਤੇ ਖੂਨ ਨਾ ਬਣੇ। ਲੇਕਿਨ ਮੰਦਿਰ ਮਸਜਿਦ ਗੁਰਦੁਆਰੇ ਜਾਂਦਾ ਹੋਵੇ, ਬਾਣੀ ਪੜ੍ਹਦਾ ਹੋਵੇ, ਪੂਜਾ ਪਾਠ ਕਰਦਾ ਹੋਵੇ ਤੇ ਪ੍ਰੇਮ ਨਹੀਂ ਬਣਿਆ ਐਸੇ ਰੋਗੀਆਂ ਨਾਲ, ਤੇ ਸਾਰਾ ਸੰਸਾਰ ਭਰਿਆ ਪਿਆ, ਜੋ ਜੋ ਦੀਸੇ ਸੋ ਸੋ ਰੋਗੀ, ਪ੍ਰੇਮ ਤੇ ਬਣਿਆ ਹੀ ਕੋਈ ਨਹੀਂ, ਸਭ ਰੋਗੀ। ਭਜਨ ਪ੍ਰੇਮ ਨਹੀਂ ਬਣਿਆ, ਮਾਨਸਿਕ ਤਲ ਤੇ ਰੋਗੀ ਨੇ। ਪਰ ਮੈਂ ਅਰਜ਼ ਕਰਾਂ, ਪ੍ਰੇਮ ਦਾ ਰੰਗ ਵੀ ਲਾਲ ਹੈ ਔਰ ਸਰੀਰਕ ਜੀਵਨ ਦਾ ਰੰਗ ਵੀ ਲਾਲ ਹੈ, ਭੋਜਨ ਵੀ ਅਖੀਰ ਵਿੱਚ ਲਾਲ ਹੋ ਜਾਂਦਾ ਹੈ, ਭਜਨ ਵੀ ਅਖੀਰ ਵਿੱਚ ਲਾਲ ਹੀ ਹੋ ਜਾਂਦਾ ਹੈ। ਕਵਨ ਬਨੀਰੀ ਤੇਰੀ ਲਾਲ, ਰੰਗ ਲਾਲ ਹੀ ਹੈ। ਰੱਤਾ ਪਹਿਨਣ ਮਨ ਰੱਤਾ, ਸੁੱਪੇ ਦੀ ਸਤਦਾਨ। ਹੇ ਮਾਂ, ਉੱਚਾ ਆਚਰਣ ਜੋ ਬਣ ਗਿਆ ਔਰ ਦਾਨੀ ਬਿਰਤੀਆਂ ਜੋ ਪੈਦਾ ਹੋ ਗਈਆਂ, ਦੇਣਾ ਹੈ ਕਿਸੇ ਨੂੰ, ਸੁੱਖ ਦੇਣਾ ਹੈ ਕਿਸੇ ਨੂੰ, ਸਨਮਾਨ ਦੇਣਾ ਹੈ ਕਿਸੇ ਨੂੰ, ਆਰਾਮ ਦੇਣਾ ਹੈ ਕਿਸੇ ਨੂੰ, ਅੰਨ ਦੇਣਾ ਹੈ ਕਿਸੇ ਨੂੰ, ਧਨ ਦੇਣਾ ਹੈ। ਇਹ ਹਰ ਵਕਤ ਅੰਦਰ ਜਿਹੜੀ ਦੇਣ ਦੀ ਬਿਰਤੀ ਪੈਦਾ ਹੋ ਗਈ ਹੈ, ਮਾਂ ਇਹ ਮੈਂ ਚਿੱਟੇ ਰੰਗ ਦੀ ਪੁਸ਼ਾਕ ਪਹਿਨੀ ਹੈ। ਸੁੱਪੇ ਦੀ ਸਤਦਾਨ, ਸੁੱਪੇ ਦੀ ਸਫੈਦ, ਦਾਨੀ ਬਿਰਤੀਆਂ ਪੈਦਾ ਹੋ ਗਈਆਂ। ਹੁਣ ਹਰ ਥਾਂ ਮੇਰੀ ਕੋਸ਼ਿਸ਼ ਹੈ ਮੈਥੋਂ ਕਿਸੇ ਨੂੰ ਕੁਛ ਮਿਲੇ, ਸੁੱਖ ਮਿਲੇ, ਆਰਾਮ ਮਿਲੇ, ਸਕੂਨ ਮਿਲੇ, ਸੁੱਖ ਮਿਲੇ, ਸਨਮਾਨ ਮਿਲੇ, ਪ੍ਰਤਿਸ਼ਠਾ ਮਿਲੇ, ਧਨ ਮਿਲੇ, ਅੰਨ ਮਿਲੇ। ਦੇਣ ਦੀਆਂ ਬਿਰਤੀਆਂ, ਖੋਣਾ ਕਿਸੇ ਕੋਲ ਵੀ ਨਹੀਂ, ਦੇਣਾ। ਦੇਣ ਦੀਆਂ ਬਿਰਤੀਆਂ ਪੈਦਾ ਹੋ ਗਈਆਂ ਨੇ। ਇਹ ਤੇ ਮੈਂ ਚਿੱਟੇ ਰੰਗ ਦੀ ਪੁਸ਼ਾਕ ਪਹਿਨੀ ਹੈ। ਸੁੱਪੇ ਦੀ ਸਤਦਾਨ, ਨੀਲੀ ਸਿਆਈ ਕਦਾ ਕਰਨੀ, ਪੈਰਣ ਪੈਰ ਧਿਆਨ। ਨੀਲੀ ਤੇ ਸਿਆਹ ਕਾਲੀ, ਕੁਛ ਫਕੀਰਾਂ ਨੇ ਚਿੱਟੇ ਲਿਬਾਸ ਪਹਿਨੇ, ਕੁਛ ਇੱਕ ਨੇ ਲਾਲ ਪਹਿਨੇ, ਕੁਛ ਇੱਕ ਨੇ ਨੀਲੇ ਪਹਿਨੇ, ਸੂਫੀਆਂ ਨੇ ਕਾਲਾ ਬਾਣਾ ਪਹਿਨੇ। ਜੈਸੇ ਬਾਬਾ ਫਰੀਦ ਕਹਿੰਦੇ ਨੇ, ਕਾਲੇ ਮੈਡੇ ਕੱਪੜੇ, ਕਾਲਾ ਮੈਦਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼। ਬਾਬਾ ਸ੍ਰੀ ਚੰਦ ਜੀ ਦੇ ਨਾਨਕ ਪੰਥੀ ਉਦਾਸੀ ਅੱਧੇ ਭਗਵਾ ਵੇਸ ਪਹਿਨਦੇ ਸਨ, ਅੱਧੇ ਕਾਲਾ ਵੇਸ ਪਹਿਨਦੇ ਸਨ, ਅੱਧੇ ਕੇਸ ਰੱਖਦੇ ਸਨ, ਜਟਾਵਾਂ ਰੱਖਦੇ ਸਨ, ਕਿਉਂਕਿ ਬਾਬਾ ਸ੍ਰੀ ਚੰਦ ਜੀ ਦੇ ਜਨਮ ਦੇ ਸਮੇਂ ਵੀ ਜਟਾਵਾਂ ਸਨ। ਇਹ ਜਿਸ ਦਿਨ ਜਨਮੇ ਸਨ, ਇਹਨਾਂ ਦੇ ਸੀਸ ਦੇ ਉੱਤੇ ਕੇਸ, ਜਟਾਵਾਂ। ਕੋਈ ਮਹਾਯੋਗੀ ਆਇਆ, ਤਪੀਸ਼ਵਰ ਆਇਆ, 5 ਸਾਲ ਦੀ ਅਵਸਥਾ ਬਣੀ, ਘਰ ਤੋਂ ਬਾਹਰ ਰੁੱਖਾਂ ਤਲੇ ਬੈਠ ਜਾਂਦੇ ਸਨ। ਮਾਂ ਲੱਭਦੀ ਰਹਿੰਦੀ ਸੀ ਕਿਧਰੇ ਪੜੋਸ ਦੇ ਬੱਚੇ ਜਿੱਥੇ ਖੇਡਦੇ ਆਵਣ, ਸੁਲੱਖਣੀ ਜੀ ਲੱਭਦੀਆਂ ਸਨ ਬਈ ਸ੍ਰੀ ਚੰਦ ਇੱਥੇ ਆਇਆ ਨਹੀਂ, ਬੱਚਿਆਂ 'ਚ ਨਹੀਂ ਮਿਲਦਾ, ਪੜੋਸੀਆਂ 'ਚ ਨਹੀਂ ਮਿਲਦਾ, ਸ਼ਹਿਰ ਵਿੱਚ ਨਹੀਂ ਮਿਲਿਆ। ਲੱਭਦਾ ਸੀ ਬਾਹਰ ਕਿਸੇ ਉਜਾੜ ਵਿੱਚ, ਦਰਖਤ ਦੇ ਥੱਲੇ ਬੈਠਾ, ਉਦਾਸ, ਜਨਮ ਤੋਂ ਹੀ ਉਦਾਸ। ਇਸ ਵਾਸਤੇ ਆਪ ਦਾ ਨਾਂ ਬਾਬਾ ਸ੍ਰੀ ਚੰਦ ਉਦਾਸੀਨ ਪੈ ਗਿਆ। ਅੱਧੇ ਆਪ ਨੂੰ ਮੰਨਣ ਵਾਲੇ ਕਾਲੇ ਰੰਗ ਦੇ ਕੱਪੜੇ ਪਹਿਨਦੇ ਸਨ, ਅੱਧੇ ਭਗਵਾ ਵੇਸ। ਨੀਲੀ ਸਿਆਹੀ ਕਦਾ ਕਰਨੀ, ਨੀਲਾ ਰੰਗ ਬੀਰ ਰਸ ਦਾ ਹੈ ਔਰ ਕਾਲਾ ਰੰਗ ਰੋਸ ਦਾ ਰੰਗ ਹੈ। ਰੋਸ ਕਿਸ ਤੇ? ਮਹਾਂਪੁਰਸ਼ ਦੇ ਅੰਦਰ ਜਦ ਕਦੀ ਕੋਈ ਵਿਕਾਰ ਉੱਠੇ ਉਸ ਤੇ ਰੋਸ ਹੈ, ਜਦ ਕੋਈ ਗਲਤ ਵਿਚਾਰ ਪੈਦਾ ਹੋਵੇ ਉਸ ਤੇ ਰੋਸ ਹੈ, ਰੋਸ ਕਬੂਲ ਨਹੀਂ। ਅੱਜ ਵੀ ਕਿਧਰੇ ਮਨੁੱਖ ਨੇ ਰੋਸ ਪ੍ਰਦਰਸ਼ਿਤ ਕਰਨਾ ਹੋਵੇ, ਰੋਸ ਦਾ ਪ੍ਰਗਟਾਵਾ ਕਰਨਾ ਹੋਵੇ, ਕਾਲੇ ਬਿੱਲੇ ਲਾਉਂਦੇ ਨੇ। ਅੱਜ ਵੀ ਸਾਨੂੰ ਰੋਸ ਪਕੜ ਵਿੱਚ ਇਹ ਗੱਲ ਆ ਗਈ ਹੈ, ਜਦ ਮਨੁੱਖ ਰੋਸ ਨਾਲ ਭਰ ਜਾਂਦਾ ਹੈ ਤਾਂ ਅੰਦਰ ਜਿਹੜੀ ਧਾਰੀ ਬਣਦੀ ਹੈ ਜਿਸ ਰੰਗ ਦੀ, ਕਾਲਾ ਹੈ, ਉਹ ਰੰਗ ਕਾਲਾ ਹੈ। ਕਾਲਾ ਰੰਗ ਮੌਤ ਦਾ ਰੰਗ ਨਾ ਮੰਨਣਾ, ਇਹ ਗੱਲ ਵੱਖਰੀ ਹੈ ਕਿ ਕ੍ਰਿਸਚਨ ਲੋਕਾਂ ਨੇ, ਯੂਰੋਪੀਅਨ ਬੰਦਿਆਂ ਨੇ, ਯੂਰਪ ਦੇ ਲੋਕਾਂ ਨੇ ਮੌਤ ਦਾ ਰੰਗ ਵੀ ਕਾਲਾ ਮੰਨਿਆ। ਇਸ ਵਾਸਤੇ ਜਦੋਂ ਮੁਰਦੇ ਨੂੰ ਲੈ ਜਾਂਦੇ ਨੇ, ਕਾਲੀ ਕਾਰ ਦੇ 'ਚ ਲੈ ਜਾਂਦੇ ਨੇ, ਹੋਰ ਰੰਗ ਦਾ ਨਹੀਂ। ਜਿੰਨੀਆਂ ਕਾਰਾਂ ਜਾਣਗੀਆਂ ਕਾਲੇ ਰੰਗ ਦੀਆਂ, ਔਰ ਬਕਾਇਦਾ ਉੱਥੇ ਜੋ ਅੰਤਮ ਕਿਰਿਆ ਕਰਦੇ ਨੇ ਉਹ ਗੌਰਮੈਂਟ ਦੀ ਤਰਫੋਂ ਫਿਕਸ ਬੰਦੇ ਨੇ, ਉਹ ਕਾਲੇ ਰੰਗ ਦੀ ਪੁਸ਼ਾਕ ਪਹਿਨ ਕੇ ਆਉਂਦੇ ਨੇ ਸਾਰੇ। ਕਾਲੀ ਪੈਂਟ, ਕਾਲਾ ਹੀ ਲੰਬਾ ਕੋਟ, ਸਿਰ ਦੇ ਉੱਤੇ ਕਾਲਾ ਹੈੱਡ ਹੁੰਦਾ, ਉਹ ਲੈ ਕੇ ਜਾਂਦੇ ਨੇ ਲਾਸ਼ ਨੂੰ ਕਾਲੀਆਂ ਵਰਦੀਆਂ ਦੇ, ਕਾਲੀਆਂ ਗੱਡੀਆਂ ਦੇ 'ਚ। ਅਤੇ ਜਦ 3-4 ਕਾਲੀਆਂ ਗੱਡੀਆਂ ਜਾ ਰਹੀਆਂ ਲੰਬੀਆਂ ਲੰਬੀਆਂ, ਅਤੇ ਉਹਨਾਂ 'ਚ ਕਾਲੀ ਵਰਦੀ ਧਾਰੀ ਮਨੁੱਖ ਬੈਠੇ ਹੋਣ, ਤਾਂ ਅੰਦਾਜ਼ਾ ਲੱਗ ਜਾਂਦਾ ਕੋਈ ਲਾਸ਼ ਜਾ ਰਹੀ ਹੈ। ਮੌਤ ਦਾ ਰੰਗ ਉਹਨਾਂ ਨੇ ਕਾਲਾ ਮੰਨਿਆ। ਰੋਸ ਦਾ ਰੰਗ ਵੀ ਕਾਲਾ ਹੈ, ਰੋਸ ਕਬੂਲ ਨਹੀਂ, ਪ੍ਰਵਾਨ ਨਹੀਂ, ਇਹ ਘਟਨਾ ਪ੍ਰਵਾਨ ਨਹੀਂ, ਅੰਦਰ ਕ੍ਰੋਧ ਪੈਦਾ ਹੋਇਆ ਕਬੂਲ ਨਹੀਂ ਹੈ, ਵਾਸ਼ਨਾ ਪੈਦਾ ਹੋ ਗਈ ਕਬੂਲ ਨਹੀਂ ਹੈ, ਪ੍ਰਵਾਨ ਨਹੀਂ ਹੈ, ਹੰਕਾਰ ਉਤਪੰਨ ਹੋ ਰਿਹਾ ਕਬੂਲ ਨਹੀਂ ਹੈ, ਰੋਸ ਪੈਦਾ ਹੋ ਗਿਆ, ਅੰਦਰ ਬੇਰਸ ਵੀ ਪੈਦਾ ਹੋਇਆ, ਕੱਟਣਾ ਇਸ ਨੂੰ, ਪ੍ਰਭੂ ਨਾਮ ਦੀ ਕਾਤੀ ਨਾਲ ਇਸ ਨੂੰ ਕੱਟ ਦੇਣਾ ਹੈ। ਸੱਚ ਕੀ ਕਾਤੀ ਸੱਚ ਸਬਸਾਰ, ਗਾੜਤ ਤਿਸਕੀ ਅਪਰ ਅਪਾਰ, ਜਿਸਕਾ ਪੁੱਠਾ ਹੋਵੇ ਸੇ ਲਹੂ ਲਭ ਨਿਖਰਤਾ ਹੋਵੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ। ਅਗਰ ਸੱਚ ਦੀ ਕਾਤੀ ਹੋਵੇ, ਸੱਚ ਦਾ ਛੁਰਾ ਹੋਵੇ ਤੇ ਚਲਾਉਣ ਦੀ ਜਾਚ ਆਏ, ਤੇ ਮਨੁੱਖ ਲੋਭ ਦੇ ਟੁਕੜੇ ਟੁਕੜੇ ਕਰ ਸਕਦਾ ਹੈ, ਵਾਸ਼ਨਾ ਦੇ ਟੁਕੜੇ ਟੁਕੜੇ ਕਰ ਸਕਦਾ ਹੈ, ਕ੍ਰੋਧ ਦੇ ਟੁਕੜੇ ਟੁਕੜੇ ਕਰ ਸਕਦਾ ਹੈ। ਫਿਸਕਾ ਕੁੱਠਾ ਹੋਵੇ ਸੇ ਲਹੂ ਲਭ ਨਿਖਤਾ ਹੋਵੇ, ਤੂੰ ਵੇਖ ਤੇ ਸਹੀ ਸਭ ਨਿਕਲ ਜਾਏਗਾ ਅੰਦਰੋਂ, ਇਹਨਾਂ ਦੇ ਟੁਕੜੇ ਟੁਕੜੇ ਹੋ ਜਾਣਗੇ। ਇੱਕ ਕਾਤੀ ਬਣਾ ਤੇ ਸਹੀ ਤੂੰ। ਕਹਿੰਦੇ ਨੇ ਜੋ ਆਪਣੇ ਲੋਭ ਨੂੰ ਨਹੀਂ ਕੱਟ ਸਕੇ ਉਹ ਬਾਹਰ ਦੁਨੀਆਂ ਨੂੰ ਕੱਟਦੇ ਨੇ, ਜੋ ਆਪਣੇ ਹੰਕਾਰ ਨੂੰ ਨਹੀਂ ਮਾਰ ਸਕੇ ਉਹ ਦੂਜਿਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ, ਜੋ ਆਪਣੇ ਕ੍ਰੋਧ ਨੂੰ ਖਤਮ ਨਹੀਂ ਕਰ ਸਕੇ ਉਹ ਦੂਜੀਆਂ ਕੌਮਾਂ ਨੂੰ, ਦੂਜੇ ਵਿਅਕਤੀਆਂ ਨੂੰ ਤੇ ਦੂਜਿਆਂ ਦੇ ਪਰਿਵਾਰਾਂ ਤੇ ਧਨ ਸੰਪਦਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਖਤਮ ਕਰਨ ਦੀ ਬਿਰਤੀ ਤੇ ਮਨੁੱਖ ਦੇ ਅੰਦਰ ਹੈ, ਮਾਰਨ ਦੀ ਬਿਰਤੀ ਤੇ ਹੈ, ਮਹਾਂਪੁਰਸ਼ ਦੇ ਅੰਦਰ ਵੀ ਹੈ, ਸੰਸਾਰੀ ਦੇ ਅੰਦਰ ਵੀ ਹੈ। ਮਹਾਂਪੁਰਸ਼ ਮਾਰਦਾ ਹੈ ਆਪਣੇ ਹੰਕਾਰ ਨੂੰ ਤੇ ਸੰਸਾਰੀ ਮਾਰਦਾ ਹੈ ਸੰਸਾਰ ਨੂੰ, ਔਰ ਕੀ ਦੂਜਿਆਂ ਨੂੰ ਮਾਰਦਾ ਹੈ। ਇਹ ਜੋ ਵੀਰ ਰਸ ਪੈਦਾ ਹੋਇਆ ਇਹ ਨੀਲੇ ਰੰਗ ਦੀ ਧਾਰੀ, ਮਾਂ ਮੈਂ ਨੀਲੇ ਰੰਗ ਦੇ ਕੱਪੜੇ ਪਹਿਨੇ ਨੇ, ਵਿਕਾਰਾਂ ਦੇ ਪ੍ਰਤੀ ਜੋ ਰੋਸ ਪੈਦਾ ਹੋ ਗਿਆ ਮੈਂ ਕਾਲੇ ਰੰਗ ਦੇ ਕੱਪੜੇ ਪਹਿਨੇ ਨੇ, ਹੋਰ ਕਿਹੜੇ ਰੰਗ ਦੇ ਕੱਪੜੇ ਮੈਨੂੰ ਪਵਾਏਗੀ, ਮੈਂ ਚਿੱਟੇ ਰੰਗ ਦੇ ਵੀ ਪਹਿਨਦਾ, ਮੈਂ ਲਾਲ ਰੰਗ ਦੇ ਵੀ ਪਹਿਨਦਾ, ਮੈਂ ਨੀਲੇ ਰੰਗ ਦੇ ਵੀ ਕੱਪੜੇ ਪਹਿਨਦਾ, ਮੈਂ ਕਾਲੇ ਰੰਗ ਦੇ ਵੀ ਕੱਪੜੇ ਪਹਿਨਦਾ, ਮੈਂ ਕੱਪੜੇ ਬਦਲਦਾ ਰਹਿੰਦਾ। ਤੂੰ ਚਿੰਤਾ ਨਾ ਕਰ। ਉਸ ਵਕਤ ਗੁਰੂ ਨਾਨਕ ਦੀ ਇਹ ਪਾਵਨ ਪਵਿੱਤਰ ਮਾਤਾ ਜਗਤ ਮਾਤਾ ਆਪਣੇ ਇਸ ਪੁੱਤ ਦੀ ਦਰਸ਼ਨ ਭਰੀ ਫਿਲਸਫੇ ਭਰੀ ਗੱਲ ਨੂੰ ਸਮਝ ਨਹੀਂ ਸਕੀ। ਭਾਈ ਸੰਤੋਖ ਸਿੰਘ ਜੀ ਤੇ ਬਹੁਤ ਲਮਕਾ ਕੇ ਲਿਖਦੇ ਨੇ, ਜਨਮ ਸਾਖੀ ਦੇ ਇੱਥੇ ਬੜੇ ਵਿਸਥਾਰ ਨਾਲ ਲਿਖੀ ਹੋਈ ਹੈ। ਔਰ ਇਹ ਸ਼ਬਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ। ਤੋਂ ਖੈਰ ਸਮਾਂ ਹੋ ਗਿਆ, ਮੈਂ ਇਤਨਾ ਅਰਜ਼ ਕਰਦੇ ਹਾਂ, ਜੀਵਨ ਦਾ ਰੰਗ ਲਾਲ ਹੈ, ਭਾਵੇਂ ਮਾਸ ਪਿਆ, ਹੱਡੀਆਂ ਪਈਆਂ, ਸਿਰਫ ਖੂਨ ਨਿਕਲ ਜਾਏ, ਲਾਸ਼ ਹੈ, ਮੁਰਦਾ ਹੈ, ਕੁਛ ਵੀ ਨਹੀਂ ਹੈ। ਜਿਸ ਦਿਨ ਬੰਦਾ ਮਰਦਾ ਆਖਰੀ ਦਮ ਤੋੜਦਾ ਹੈ ਤਾਂ ਕੀ ਹੁੰਦਾ ਹੈ? ਖੂਨ ਪਾਣੀ ਹੋ ਜਾਂਦਾ, ਚਿੱਟਾ ਹੋ ਜਾਂਦਾ, ਲਾਲੀ ਨਹੀਂ ਰਹਿੰਦੀ, ਬਾਕੀ ਤੇ ਸਭ ਕੁਛ ਪਿਆ, ਸਰੀਰ ਤੇ ਉਸੇ ਤਰ੍ਹਾਂ ਪਿਆ। ਕੀ ਹੋ ਗਿਆ? ਖੂਨ ਚਿੱਟਾ ਹੋ ਗਿਆ, ਮਰ ਗਿਆ। ਕਿਸੇ ਨਾਲ ਸੰਬੰਧ ਟੁੱਟ ਜਾਣ, ਰਿਸ਼ਤੇ ਟੁੱਟ ਜਾਣ, ਔਰ ਮਨੁੱਖ ਕੋਈ ਗੋੜੀ ਸਾਂਝ ਨਾ ਰੱਖੇ ਤਾਂ ਕਹਿ ਦਿੱਤਾ ਜਾਂਦਾ ਇਸਦਾ ਤੇ ਖੂਨ ਸਫੈਦ ਹੋ ਗਿਆ, ਇਹ ਤੇ ਮਰ ਚੁੱਕਿਆ ਫਲਾਣੇ ਦੇ ਪ੍ਰਤੀ, ਖੂਨ ਚਿੱਟਾ ਹੋ ਜਾਂਦਾ ਹੈ, ਸਫੈਦ ਹੋ ਗਿਆ। ਤਾਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਮਹਾਨ ਵਾਕ ਸਮਾਪਤੀ ਕਰੀਏ, ਜਿਸ ਦੇ ਤੇ ਪ੍ਰਭੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਰਹਿਮਤ ਹੋ ਜਾਂਦੀ ਹੈ, ਉਸ ਦੇ ਅੰਦਰ ਹਰੀ ਦਾ ਰੰਗ ਪੈਦਾ ਹੋ ਜਾਂਦਾ। ਹਾਂਜੀ, ਔਰ ਗੁਰੂ ਨੂੰ ਮੁੱਖ ਰੱਖ ਕੇ ਗੁਰੂ ਦਾ ਚਿੰਤਨ ਕਰਕੇ ਇਹ ਨਾਮ ਵਿੱਚ ਲੀਨ ਹੋ ਜਾਂਦਾ ਹੈ, ਇਸ ਦੇ ਅੰਦਰ ਹਰੀ ਦਾ ਰੰਗ ਪੈਦਾ ਹੋ ਜਾਂਦਾ।
ਸਾਰਿਆਂ ਦਾ ਧੰਨਵਾਦ, ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।